ਲਖਨਊ ਸ਼ਹਿਰ ਤੋਂ ਜੋ ਯੂਪੀ ਵਿੱਚ ਉੱਤਰ ਪ੍ਰਦੇਸ਼ ਵਿੱਚ ਨਗਰ ਹੈ ਪ੍ਰਸਿੱਧ, ਲਖਨਊ ਸ਼ਹਿਰ ਤੋਂ ਇੱਕ ਸਿੱਖ ਜਿਨ੍ਹਾਂ ਦਾ ਨਾਮ ਹੈ ਭਾਈ ਭਾਨਾ ਜੀ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਸ਼ਰਨ ਆਏ, ਨਮਸਕਾਰ ਕੀਤੀ, ਉਪਦੇਸ਼ ਦੀ ਆਚਨਾ ਕੀਤੀ, ਸਤਿਗੁਰਾਂ ਬਚਨ ਕੀਤਾ, ਭਾਈ ਭਾਨਾ ਜੀ ਧਰਮ ਦੀ ਕਿਰਤ ਕਰਨੀ ਹੈ ਤੇ ਰਸਨਾ ਨਾਲ ਪਰਮੇਸ਼ਰ ਦਾ ਨਾਮ ਸਿਮਰਨਾ, ਯਤਨ ਕਰਨਾ ਕਿ ਕਦੇ ਵੀ ਪਰਮੇਸ਼ਰ ਦਾ ਨਾਮ ਤੁਹਾਡੀ ਰਸਨਾ ਤੋਂ ਨਾ ਵਿਸਰੇ, ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਪਰਮੇਸ਼ਰ ਦਾ ਭਜਨ ਕਰਨਾ ਹੈ। ਜਦੋਂ ਛੇਵੇਂ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸੁਣ ਕੇ ਭਾਈ ਭਾਨਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ, ਗੁਰੂ ਚਰਨਾਂ ਚ ਹਾਜ਼ਰੀਆਂ ਭਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਪਾਨੇ ਸੁਨ ਕੈ ਨਿਰਤਾਰਾ।
ਜਦੋਂ ਸਤਿਗੁਰੂ ਜੀ ਨੇ ਕਿਹਾ ਨਾ ਭਾਈ ਭਾਨਾ ਜੀ ਰਸਨਾ ਤੋਂ ਬਾਰ ਬਾਰ ਪਰਮੇਸ਼ਰ ਦਾ ਨਾਮ ਸਿਮਰਨਾ, ਉਹਨੂੰ ਤਿਆਗਣਾ ਨਹੀਂ, ਤਾਂ ਸੁਣ ਕੇ ਭਾਈ ਭਾਨਾ ਜੀ ਨਿਰਧਾਰਤ ਕਰਨ ਵਾਸਤੇ ਗੁਰਦੇਵ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗੇ,
ਉਨ ਪੂਛਨ ਕੋ ਬਾਕ ਉਚਾਰਾ।
ਜਿਹੜਾ ਸੰਦੇਹ ਭਾਈ ਭਾਨਾ ਜੀ ਦੇ ਹਿਰਦੇ ਚ ਲੋਕਾਂ ਨੇ ਪਾਇਆ ਸੀ, ਉਹਦੀ ਨਿਰਵਿਰਤੀ ਲਈ ਸਤਿਗੁਰਾਂ ਨੂੰ ਪੁੱਛਣ ਲੱਗੇ।
ਅਪਰਮਤਨ ਕੇ ਨਰ ਹੋਏ ਨੇਰੇ।
ਕਹਿਣ ਲੱਗੇ ਮਹਾਰਾਜ ਜਦੋਂ ਮੈਂ ਨਾਮ ਜਪਦਾ ਤੇ ਜਿਹੜੇ ਹੋਰ ਮਤਾਂ ਦੇ ਉੱਥੇ ਲੋਕ ਨੇ ਮੇਰੇ ਨੇੜੇ ਤੇੜੇ ਰਹਿਣ ਵਾਲੇ ਉਹ ਮੈਨੂੰ ਮਿਲਦੇ ਨੇ ਤੇ ਇਉਂ ਕਹਿੰਦੇ ਹਨ,
ਕਰ ਕੈ ਮੋਏ ਬਾਦ ਕੋ ਛੇਰੇ।
ਮੇਰੇ ਨਾਲ ਬਾਦ ਕਰਦਿਆਂ, ਝਗੜਾ ਕਰਦਿਆਂ, ਵਿਵਾਦ ਕਰਦਿਆਂ ਮੇਰੀ ਸਾਧਨਾ ਦੇ ਉੱਤੇ ਤਰਕ ਕਰਦੇ ਨੇ। ਜਦੋਂ ਮੈਂ ਬਾਰ ਬਾਰ ਨਾਮ ਜਪਦਾ ਤਾਂ ਮੇਰੇ ਬਾਰ ਬਾਰ ਨਾਮ ਜਪਣ ਦੇ ਉੱਤੇ ਉਹ ਤਰਕ ਕਰਦੇ ਨੇ, ਸ਼ੰਕਾ ਕਰਦੇ ਹਨ।
ਪੁਰਸ਼ ਮਹਾਨ ਸਬਨ ਤੇ ਜੋਏ।
ਉਹ ਇਹ ਸ਼ੰਕਾ ਕਰਦੇ ਨੇ, ਕਹਿੰਦੇ ਵੀ ਭਾਨਾ ਭਾਈ ਭਾਨਾ ਜੀ ਸੁਣੋ, ਜਿਹੜੇ ਵੱਡੇ ਪੁਰਸ਼ ਹੁੰਦੇ ਨੇ, ਮਹਾਨ ਤੇ ਸਤਿਕਾਰ ਵਾਲੇ ਪੁਰਸ਼ ਹੁੰਦੇ ਹਨ,
ਬਾਰੰਬਾਰ ਹਕਾਰੇ ਕੋਈ
ਉਹਨਾਂ ਦਾ ਨਾਂ ਲੈ ਕੇ ਵੱਡੇ ਦਾ ਜੇ ਕੋਈ ਬਾਰ ਬਾਰ ਉਹਨਾਂ ਨੂੰ ਆਵਾਜ਼ਾਂ ਮਾਰੇ, ਹਾਕਾ ਮਾਰੀ ਜਾਵੇ ਵੀ ਫਲਾਣਾ ਸਿਉ ਆਈ ਭਾਈ, ਬਾਰ ਬਾਰ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਆਵਾਜ਼ਾਂ ਮਾਰੇ,
ਖੀਜੈ ਸੋ ਤਿਸਕਾਰੇ ਦੀ ਤਰਾਸ।
ਉਹ ਫਿਰ ਖਿੱਝ ਜਾਂਦੇ ਨੇ, ਉਹ ਇੰਨਾ ਖਿੱਝ ਜਾਂਦੇ ਹੈ ਤੇ ਖਿੱਝ ਕੇ ਸਗੋਂ ਅੱਗੋਂ ਝਿੜਕਦੇ ਆ ਡਰ ਦੇ ਕੇ, ਡਰਾਵਾ ਦੇ ਕੇ। ਉਹ ਕਹਿੰਦੇ ਕਿਉਂ ਬਈ ਵਾਰ ਵਾਰ ਆਵਾਜ਼ਾਂ ਮਾਰੀ ਜਾਂਦਾ? ਕਿਸੇ ਵੱਡੇ ਬੰਦੇ ਨੂੰ ਕੋਈ ਸਤਿਕਾਰਤ ਵਿਅਕਤੀ ਹੋਵੇ ਉਹਦਾ ਨਾਂ ਲੈ ਕੇ ਆਵਾਜ਼ ਮਾਰੋ, ਬਾਰ ਬਾਰ ਉਹਦਾ ਨਾਂ ਲੈ ਕੇ ਆਵਾਜ਼ਾਂ ਮਾਰੀ ਜੋ ਖੁਸ਼ ਥੋੜੀ ਹੁੰਦਾ, ਉਹ ਖਿੱਝ ਜਾਂਦਾ ਸਗੋਂ ਅੱਗੋਂ ਝਿੜਕਦਾ ਹੈ।
ਨੈ ਰੱਖਤੇ ਤਿੰਨ ਕੋ ਪਾਸ।
ਉਹਨਾਂ ਨੂੰ ਆਪਣੇ ਨੇੜੇ ਨਹੀਂ ਰੱਖਦਾ, ਕਹਿੰਦੇ ਨੂੰ ਭਜਾਓ ਇੱਥੋਂ। ਘੜੀ ਮੁੜੀ ਨਾਂ ਲੈ ਕੇ ਤੰਗ ਕਰੀ ਜਾਂਦਾ, ਆਵਾਜ਼ਾਂ ਮਾਰੀ ਜਾਂਦਾ, ਕੰਨ ਖਾ ਗਿਆ ਬੋਲ ਬੋਲ ਕੇ, ਭਜਾ ਦਿਓ ਇਹਨੂੰ ਇੱਥੋਂ। ਏਦਾਂ ਕਹਿੰਦੇ ਫਿਰ ਉਹ ਡਰਾਵਾ ਦੇ ਕੇ ਉਹਨੂੰ ਆਪਣੇ ਕੋਲੋਂ ਭਜਾ ਦਿੰਦੇ ਨੇ।
ਰਾਮ ਰਾਮ ਨਿਤ ਪਰੇ ਪੁਕਾਰੋ।
ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਵੱਡਾ, ਉਹਦਾ ਜਦੋਂ ਤੂੰ ਨਾਮ ਲੈ ਕੇ ਰਾਮ 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 ਜਾਂ ਵਾਹਿਗੁਰੂ 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 ਜਾਂ ਅੱਲਾ ਅੱਲਾ ਕਹਿ ਕੇ ਜਦੋਂ ਉਹਦਾ ਨਾਂ ਲੈ ਕੇ ਬਾਰ ਬਾਰ ਉਹਨੂੰ ਆਵਾਜ਼ਾਂ ਮਾਰੋਗੇ ਪੁਕਾਰੋਗੇ,
ਨੈ ਰੀਜੇ ਖੀਜੇ ਨਿਰਤਾਰੋ,
ਉਹ ਪਰਮੇਸ਼ਰ ਖੁਸ਼ ਥੋੜੀ ਹੋਵੇਗਾ, ਉਹ ਤਾਂ ਸਗੋਂ ਖਿੱਝ ਜਾਏਗਾ ਵੀ ਮੈਨੂੰ ਘੜੀ ਮੁੜੀ ਆਵਾਜ਼ਾਂ ਮਾਰੀ ਜਾਂਦਾ। ਇਹ ਸ਼ੰਕਾ ਕੀਤਾ ਸੀ ਭਾਈ ਭਾਨੇ ਦੇ ਨਾਮ ਜਪਣ ਤੇ ਉਹਨਾਂ ਨੇ ਵੀ ਤੂੰ ਬਾਰ ਬਾਰ ਜਪਦਾ ਰੱਬ ਤੇਰੇ ਤੇ ਖਿੱਝ ਜਾਏਗਾ, ਜਿਵੇਂ ਕਿਸੇ ਵੱਡੇ ਬੰਦੇ ਨੂੰ ਬਾਰ ਬਾਰ ਆਵਾਜ਼ਾਂ ਮਾਰੀ ਜਾਓ ਤੇ ਉਹ ਖਿੱਝ ਜਾਂਦਾ, ਉਹ ਪ੍ਰਸੰਨ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਜਦੋਂ ਤੂੰ ਪਰਮੇਸ਼ਰ ਨੂੰ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਬਾਰ ਬਾਰ ਪੁਕਾਰੇਗਾ, ਨਾ ਰੀਝਾ ਉਹ ਤੇਰੇ ਤੇ ਖੁਸ਼ ਨਹੀਂ ਹੋਵੇਗਾ, ਉਹ ਤੇਰੇ ਤੇ ਖਿੱਝ ਜਾਏਗਾ, ਤੇਰੇ ਤੇ ਨਾਰਾਜ਼ ਹੋ ਜਾਏਗਾ।
ਕਿਆ ਫਲ ਤੁਮ ਕੋ ਆਵੇ ਹਾਥ।
ਫਿਰ ਦੱਸ ਉਹਦਾ ਨਾਮ ਬਾਰ ਬਾਰ ਲੈ ਕੇ ਤੈਨੂੰ ਕੀ ਫਲ ਮਿਲੇਗਾ, ਕੀ ਫਲ ਤੈਨੂੰ ਹਾਸਲ ਹੋਵੇਗਾ।
ਰਿਸੀ ਮਾ ਫਲ ਦਾਤਾ ਨਾਦ।
ਕਹਿੰਦੇ ਉਹ ਜਿਹੜਾ ਦਾਤਾ ਦੇਣ ਵਾਲਾ ਦਾਤ ਹੈ ਉਹ ਸਗੋਂ ਤੇਰੇ ਤੇ ਗੁੱਸੇ ਹੋ ਜਾਏਗਾ, ਰੱਬ ਤੇਰੇ ਤੇ ਗੁੱਸੇ ਹੋ ਜਾਏਗਾ, ਫਿਰ ਤੇਰੇ ਉਹਦਾ ਬਾਰ ਬਾਰ ਨਾਮ ਲੈਣ ਦਾ ਕੀ ਫਾਇਦਾ ਹੋਵੇਗਾ, ਜੇ ਉਹੀ ਤੇਰੇ ਤੇ ਗੁੱਸੇ ਹੋ ਗਿਆ।
ਸ਼੍ਰੀ ਸਤਿਗੁਰ ਕਹੇ ਲਖੋ ਨਾ ਐਸੇ।
ਮਹਾਰਾਜ ਜੀ ਕਹਿੰਦੇ ਭਾਈ ਪਾਨਾ ਜੀ ਏਦਾਂ ਦੀ ਗੱਲ ਨਹੀਂ ਜਿਵੇਂ ਉਹ ਕਹਿ ਰਹੇ ਹੈ। ਆਖੋ ਸਤਨਾਮ
ਸ੍ਰੀ ਵਾਹ।
ਮਹਾਰਾਜ ਕਹਿੰਦੇ ਉਹ ਹੋਰ ਤਰੀਕੇ ਨਾਲ ਪੇਸ਼ ਕਰ ਰਹੇ ਨੇ ਇਸ ਗੱਲ ਨੂੰ ਵੀ ਤੂੰ ਨਾਮ ਜਪਣਾ ਛੱਡ ਕੇ ਨਾਸਤਕ ਹੋ ਜਾਏ ਉਹਨਾਂ ਵਰਗਾ। ਉਹ ਤੈਨੂੰ ਨਾਸਤਕ ਬਣਾਉਣਾ ਚਾਹੁੰਦੇ, ਉਹ ਦੁਰਮਤ ਦੇ ਧਾਰਨੀ ਤੇ ਤੇਰੇ ਅੰਦਰ ਆਪਣੀ ਭੈੜੀ ਤੇ ਖੋਟੀ ਮਤ ਦੇਣਾ ਚਾਹੁੰਦੇ ਆ ਤੈਨੂੰ। ਮਹਾਰਾਜ ਜੀ ਕਹਿੰਦੇ ਭਾਈ ਪਾਨਾ ਜੀ ਇਹ ਗੱਲ ਇਸ ਤਰ੍ਹਾਂ ਨਹੀਂ ਹੈ ਜਿਵੇਂ ਉਹ ਕਹਿ ਰਹੇ ਨੇ, ਹੋਰ ਤਰੀਕੇ ਨਾਲ ਹੈ।
ਸ਼ਰਧਾ ਧਰੋ ਕਈ ਅਮ ਜੈਸੇ।
ਅਸੀਂ ਜੋ ਕਹਿਣ ਲੱਗੇ ਆ ਸਾਡੀ ਇਸ ਕਈ ਗੱਲ ਤੇ ਸ਼ਰਧਾ ਰੱਖਿਓ, ਕਿਉਂਕਿ ਸ਼ਰਧਾ ਜਿਹੜੀ ਹੈ ਉਹੀ ਮੂਲ ਹੈ। ਕੱਲ ਵੀ ਕਥਾ ਵਿੱਚ ਬਚਨ ਆਏ ਆ ਨਾ, ਮਹਾਰਾਜ ਜੀ ਨੇ ਕਿਹਾ ਜਿਹੜੀ ਗੁਰੂ ਤੇ ਰੱਖਣੀ ਸ਼ਰਧਾ ਹੈ ਇਹ ਸਿੱਖੀ ਦੀ ਜੜ ਦੀ ਮੂਲ ਹੈ, ਇੱਦਾਂ ਕਹਿ ਸਕਦੇ। ਸ਼ਰਧਾ ਰੱਖਣੀ ਉਹਦੇ ਨਾਲ ਸਿੱਖੀ ਵਧਦੀ ਹੈ। ਇਸ ਕਰਕੇ ਜਿਹੜੇ ਅਸੀਂ ਬਚਨ ਕਰਨ ਲੱਗੇ ਆ ਇਹਨਾਂ ਬਚਨਾਂ ਦੇ ਉੱਤੇ ਸ਼ਰਧਾ ਰੱਖਿਓ।
ਜਿਮ ਕੋਈ ਆਜ ਜੋ ਹੈ ਦੀਨ।
ਮਹਾਰਾਜ ਜੀ ਕਹਿੰਦੇ ਸੁਣੋ, ਜਿਵੇਂ ਕੋਈ ਬਹੁਤ ਆਜਿਜ਼ ਦੁਖੀ ਹੋਵੇ, ਜਿਹਨੂੰ ਚੋਰਾਂ ਨੇ ਸਤਾਇਆ ਹੋਵੇ, ਠੱਗਾਂ ਨੇ ਸਤਾਇਆ ਹੋਵੇ, ਗੁਨਾਹਗਾਰ ਅਪਰਾਧੀਆਂ ਨੇ ਸਤਾਇਆ ਹੋਵੇ, ਉਹ ਸਤਾਇਆ ਹੋਇਆ ਦੁਖੀ ਬੰਦਾ ਬਹੁਤ ਜ਼ਿਆਦਾ ਆਜਿਜ਼ ਹੋ ਕੇ,
ਸ਼ਤਰੂ ਬ੍ਰਿੰਦ ਨੇ ਜਿਸ ਦੁੱਖ ਦੀਨ,
ਜਿਹਦੇ ਬਹੁਤ ਸਾਰੇ ਦੁਸ਼ਮਣਾਂ ਨੇ ਉਹਨੂੰ ਦੁੱਖ ਦਿੱਤਾ ਹੋਵੇ, ਰੋਜ਼ ਹੀ ਕੋਈ ਨਾ ਕੋਈ ਦੁਸ਼ਮਣ ਉਹਨੂੰ ਦੁੱਖ ਦਿੰਦਾ ਹੋਵੇ,
ਸਭ ਤੇ ਹੋਏ ਨਿਰਾਸ ਨਿਰਤਾਰੇ।
ਸਾਰੇ ਦੁਸ਼ਮਣਾਂ ਦਾ ਸਤਾਇਆ ਹੋਇਆ ਦੁਖੀ ਹੋਇਆ ਸਭ ਤਰਫੋਂ ਨਿਰਾਸ਼ ਹੋ ਕੇ,
ਲੇ ਅਧਿਪਤੀ ਕੋ ਨਾਮ ਪੁਕਾਰੇ।
ਉਹ ਫਿਰ ਕੀ ਕਰਦਾ, ਆਪਣੇ ਰਾਜੇ ਦੇ ਦਰ ਤੇ ਚਲਿਆ ਜਾਂਦਾ, ਬਾਦਸ਼ਾਹ ਦੇ ਦਰ ਤੇ ਜਾ ਕੇ ਉਹਦੇ ਦਰਬਾਰ ਦੇ ਬਾਹਰ ਖਲੋ ਕੇ ਉਹਦਾ ਨਾਂ ਲੈ ਕੇ ਪੁਕਾਰਦਾ ਹੈ, ਹੇ ਬਾਦਸ਼ਾਹ ਤੇਰੇ ਨਾਮ ਦੀ ਦੁਆਈ ਹੋਵੇ, ਤੇਰੇ ਨਾਮ ਦੀ ਦੁਆਈ ਹੋਵੇ। ਏਦਾਂ ਉਹ ਬਾਦਸ਼ਾਹ ਦਾ ਨਾਮ ਲੈ ਕੇ ਬਾਰ ਬਾਰ ਪੁਕਾਰਦਾ।
ਜਬ ਲਗ ਸੁਨੀਅਤ ਨਹੀਂ ਪੁਕਾਰੇ।
ਜਦੋਂ ਤੱਕ ਬਾਦਸ਼ਾਹ ਉਸ ਦੁਖੀ ਤੇ ਫਰਿਆਦੀ ਬੰਦੇ ਦੀ ਪੁਕਾਰ ਨਹੀਂ ਸੁਣਦਾ।
ਬਾਰ ਬਾਰ ਸੋ ਕਰੇ ਉਚਾਰ।
ਉਨੀ ਦੇਰ ਤੱਕ ਉਹ ਦੁਖੀ ਤੇ ਵਿਆਕੁਲ ਬੰਦਾ ਬਾਰ ਬਾਰ ਪੁਕਾਰੀ ਜਾਂਦਾ, ਬਾਦਸ਼ਾਹ ਨੂੰ ਆਵਾਜ਼ਾਂ ਮਾਰੀ ਜਾਂਦਾ, ਹੇ ਬਾਦਸ਼ਾਹ ਸਲਾਮਤ ਮੇਰੀ ਪੁਕਾਰ ਸੁਣ, ਮੇਰੀ ਪੁਕਾਰ ਸੁਣ। ਉਹ ਬਾਦਸ਼ਾਹ ਨੂੰ ਬਾਰ ਬਾਰ ਆਵਾਜ਼ਾਂ ਮਾਰੀ ਜਾਂਦਾ, ਜਦੋਂ ਤੱਕ ਬਾਦਸ਼ਾਹ ਨਹੀਂ ਸੁਣਦਾ।
ਸੁਨੇ ਪੁਕਾਰ ਤਾਂ ਰਿਪ ਜਨ ਜੀ।
ਤੇ ਕਹਿੰਦੇ ਜਦੋਂ ਉਹ ਪੁਕਾਰ ਸੁਣਦਾ ਹੈ ਤਾਂ ਜਿੰਨੇ ਉਹਦੇ ਦੁਸ਼ਮਣ ਹਨ
ਸੋ ਹਟ ਜਾਤ ਕਸ਼ਟ ਨੈ ਦੀ।
ਉਹ ਦੁਸ਼ਮਣ ਫਿਰ ਉਹਨੂੰ ਛੱਡ ਕੇ ਦੂਰ ਹੋ ਜਾਂਦੇ ਵੀ ਤਾਂ ਬਾਦਸ਼ਾਹ ਕੋਲ ਚਲਾ ਗਿਆ ਤੇ ਬਾਦਸ਼ਾਹ ਨੇ ਇਹਦੀ ਪੁਕਾਰ ਸੁਣ ਲਈ, ਜੇ ਹੁਣ ਅਸੀਂ ਇਹਨੂੰ ਤੰਗ ਕੀਤਾ ਤੇ ਬਾਦਸ਼ਾਹ ਸਾਨੂੰ ਤਾੜਨਾ ਕਰੇਗਾ। ਜਿਹੜੇ ਉਹਦੇ ਦੁਸ਼ਮਣ ਨੇ ਉਹਨੂੰ ਤੰਗ ਕਰਨਾ ਛੱਡ ਦਿੰਦੇ ਆ ਵੀ ਇਹ ਤਾਂ ਬਾਦਸ਼ਾਹ ਕੋਲ ਜਾ ਕੇ ਪੁਕਾਰਨ ਲੱਗ ਪਿਆ, ਇਹ ਤਾਂ ਸਾਡੇ ਖਿਲਾਫ ਬਾਦਸ਼ਾਹ ਕੋਲ ਸ਼ਿਕਾਇਤ ਕਰਨ ਲਈ ਚਲਾ ਗਿਆ। ਉਹ ਫਿਰ ਜਿੰਨੇ ਦੁਸ਼ਮਣ ਨੇ ਫਿਰ ਉਹ ਇੱਕਦਮ ਉਹਨੂੰ ਤੰਗ ਕਰਨਾ ਛੱਡ ਦਿੰਦੇ ਨੇ।
ਨਿਜ ਬਲ ਹੋ ਕਰ ਤਿਸ ਤੇ ਫੇਰ।
ਉਹ ਆਪਣਾ ਬਲ ਉਹਨਾਂ ਤੋਂ ਫੇਰ ਲੈਂਦਾ, ਉਹ ਜਿੰਨੇ ਦੁਸ਼ਮਣ ਨੇ ਉਹ ਆਪਣਾ ਬਲ ਉਹਦੇ ਵੱਲੋਂ ਰੋਕ ਲੈਂਦੇ ਨੇ।
ਪੈ ਕਰ ਹੋਏ ਸਕੇ ਨੈ ਨੀਰ।
ਔਰ ਬਾਦਸ਼ਾਹ ਦਾ ਡਰ ਮੰਨ ਕੇ ਵੀ ਇਹ ਬਾਦਸ਼ਾਹ ਦਾ ਨਾਂ ਲੈਂਦਾ, ਬਾਦਸ਼ਾਹ ਕੋਲ ਪੁਕਾਰ ਕਰ ਰਿਹਾ ਤੇ ਬਾਦਸ਼ਾਹ ਦਾ ਨਾਂ ਸੁਣ ਕੇ ਉਹ ਜਿੰਨੇ ਦੁਸ਼ਮਣ ਨੇ ਉਹਦੇ ਨੇੜੇ ਹੀ ਨਹੀਂ ਜਾਂਦੇ, ਫਿਰ ਬਾਦਸ਼ਾਹ ਦੇ ਨਾਂ ਨੂੰ ਹੀ ਸੁਣ ਕੇ ਉਹ ਡਰ ਜਾਂਦੇ, ਦੁਸ਼ਮਣ ਉਹਦੇ ਨੇੜੇ ਨਹੀਂ ਜਾਂਦੇ।
ਜੇ ਅਧਿਪਤੀ ਕੇ ਚਾਕਰ ਆਏ।
ਕਹਿੰਦੇ ਜੇ ਬਾਦਸ਼ਾਹ ਨਾਮ ਹੀ ਸੁਣੇ ਪੁਕਾਰ, ਮੰਨ ਲਓ ਵੀ ਬਾਦਸ਼ਾਹ ਨੇ ਨਹੀਂ ਸੁਣੀ, ਪਰ ਜਿਹੜੇ ਬਾਦਸ਼ਾਹ ਦੇ ਅੱਗੇ ਅਹਿਲਕਾਰ ਹੁੰਦੇ ਨੇ, ਬਾਦਸ਼ਾਹ ਦੇ ਜਿਹੜੇ ਵਜ਼ੀਰ ਹੁੰਦੇ ਨੇ, ਬਾਦਸ਼ਾਹ ਦੇ ਜਿਹੜੇ ਅੱਗੇ ਖਾਸ ਅਫਸਰ ਹੁੰਦੇ ਨੇ, ਸਿਪਾਹੀ ਹੁੰਦੇ ਨੇ,
ਦੀਨ ਦੁਖੀ ਰਿਪ ਗਨ ਤੇ ਲਏ।
ਜਦੋਂ ਸੁਣ ਲੈਣ ਆ ਕੇ ਉਹ ਕਹਿੰਦੇ ਹਾਂ ਭਾਈ ਕੀ ਗੱਲ ਹੈ, ਪੁਕਾਰ ਕਰਦਾ ਵੀ ਬਾਦਸ਼ਾਹ ਸਲਾਮਤ ਨੇ ਤਾਂ ਨਹੀਂ ਸੁਣੀ ਹਾਲੇ, ਸਾਨੂੰ ਦੱਸ ਕੀ ਮਸਲਾ ਪਿਆ। ਇਹ ਫਿਰ ਉਹਨਾਂ ਨੂੰ ਦੱਸਦਾ ਵੀ ਏਦਾਂ ਫਲਾਣੇ ਫਲਾਣੇ ਦੁਸ਼ਮਣ ਮੈਨੂੰ ਤੰਗ ਕਰਦੇ ਆ, ਮੈਨੂੰ ਪਰੇਸ਼ਾਨ ਕਰ ਰਹੇ। ਉਹ ਫਿਰ ਜਦੋਂ ਸਿਪਾਹੀ ਜਿਹੜੇ ਬਾਦਸ਼ਾਹ ਦੇ ਸਿਪਾਹੀ ਹੁੰਦੇ ਉਹ ਜਦੋਂ ਉਸ ਦੁਖੀ ਬੰਦੇ ਦੀ ਫਰਿਆਦ ਸੁਣਦੇ ਨੇ,
ਕਿਰਪਾ ਕਰੇ ਸੇ ਬਣੇ ਸਹਾਏ।
ਕਿਰਪਾ ਕਰਦੇ ਤੇ ਉਹਦੀ ਸਹਾਇਤਾ ਕਰਦੇ, ਕਹਿੰਦੇ ਚਲੋ ਦੱਸੋ ਕਿਹੜੇ ਬੰਦੇ। ਉਹਨਾਂ ਨੂੰ ਜਾ ਕੇ ਸਿਪਾਹੀ ਘੂਰ ਦਿੰਦੇ, ਖਬਰਦਾਰ ਬਈ ਜੇ ਅੱਜ ਤੋਂ ਬਾਅਦ ਇਹਨਾਂ ਇਹਦੀ ਵਾਹ ਵੱਲ ਵੇਖਿਆ, ਪੁੱਠਾ ਟੰਗ ਦਿਆਂਗੇ ਤੁਹਾਨੂੰ ਜੇ ਇਹਨਾਂ ਨੂੰ ਇਹਨੂੰ ਤੰਗ ਕੀਤਾ। ਕਹਿੰਦੇ ਫਿਰ ਉਹ ਜਾ ਕੇ ਤਾੜਨਾ ਕਰ ਦਿੰਦੇ ਉਹਨਾਂ ਨੂੰ,
ਦੁਸ਼ਮਣਾਂ ਨੂੰ, ਉਹ ਦੁਸ਼ਮਣ ਡਰ ਜਾਂਦੇ ਵੀ ਬਾਦਸ਼ਾਹ ਦੇ ਸਿਪਾਹੀ ਆ ਗਏ, ਜੇ ਹੁਣ ਅਸੀਂ ਇਹਨੂੰ ਤੰਗ ਕੀਤਾ ਤੇ ਫਿਰ ਇਹਨਾਂ ਸਿਪਾਹੀਆਂ ਨੇ ਸਾਨੂੰ ਸਜ਼ਾ ਦੇਣੀ। ਏਦਾਂ ਫਿਰ ਉਹ ਦੁਸ਼ਮਣ ਉਹਦੇ ਤੋਂ ਦੂਰ ਹੋ ਜਾਂਦੇ ਨੇ।
ਸਭ ਸ਼ਤਰਨ ਕੋ ਦੀਤ ਹਟਾਏ,
ਉਹ ਜਿਹੜੇ ਸਿਪਾਹੀ ਨੇ ਬਾਦਸ਼ਾਹ ਦੇ ਜਾਂ ਅਫਸਰ ਨੇ ਵਜ਼ੀਰ ਨੇ, ਉਹ ਆ ਕੇ ਉਹਦੇ ਸਾਰੇ ਦੁਸ਼ਮਣਾਂ ਨੂੰ ਦੂਰ ਕਰ ਦਿੰਦੇ ਨੇ ਜਿਹੜਾ ਪੁਕਾਰ ਕਰ ਰਿਹਾ ਹੁੰਦਾ ਹੈ।
ਜੇ ਅਧਿਪਤੀ ਵੀ ਸੁਨੇ ਪੁਕਾਰਾ,
ਜੇ ਬਾਦਸ਼ਾਹ ਵੀ ਪੁਕਾਰ ਸੁਣ ਲੇ, ਜੇ ਬਾਦਸ਼ਾਹ ਆਪ ਵੀ ਪੁਕਾਰ ਸੁਣ ਲਵੇ।
ਜਾਣੇ ਮੇਰੋ ਨਾਮ ਉਚਾਰਾ,
ਬਾਦਸ਼ਾਹ ਸੁਣਦਾ ਵੀ ਕੌਣ ਹੈ ਜਿਹੜਾ ਦੁਖੀ ਹੋ ਕੇ ਬਾਰ ਬਾਰ ਮੇਰੇ ਨਾਂ ਨੂੰ ਲੈ ਕੇ ਪੁਕਾਰ ਕਰ ਰਿਹਾ।
ਕਿਰਪਾ ਕਰੇ ਨਿਰਭੈ ਕਰ ਲੀ,
ਬਾਦਸ਼ਾਹ ਉਹਦੀ ਕਿਰਪਾ ਉਹਦੇ ਤੇ ਕਰਕੇ ਉਹਦੀ ਪੁਕਾਰ ਸੁਣਦਾ, ਉਹਨੂੰ ਫਿਰ ਨਿਰਭੈ ਕਰ ਦਿੰਦਾ, ਕਹਿੰਦਾ ਹੁਣ ਬੇਖੌਫ ਹੋ ਜਾ, ਕੋਈ ਦੁਸ਼ਮਣ ਤੇਰੇ ਨੇੜੇ ਨਹੀਂ ਆਉਣ ਲੱਗਾ, ਦੁਸ਼ਮਣਾਂ ਨੂੰ ਤਾੜਨਾ ਕਰ ਦਿੰਦਾ।
ਰਿਪਗਨ ਨਾਸ਼ ਮਹਾ ਸੁਖ ਦੇ,
ਉਹ ਫੜ ਕੇ ਦੁਸ਼ਮਣਾਂ ਨੂੰ ਫਾਹੇ ਟੰਗ ਦਿੰਦਾ, ਕਹਿੰਦਾ ਲੈ ਖਤਮ ਹੀ ਕਰ ਦਿੰਦਾ ਇਹਨਾਂ ਨੂੰ। ਜਿਹੜੇ ਸਿਪਾਹੀ ਨੇ ਉਹ ਤਾਂ ਡਰਾ ਹੀ ਦਿੰਦੇ ਆ ਜਾ ਕੇ, ਜਦੋਂ ਬਾਦਸ਼ਾਹ ਸੁਣ ਲੈਂਦਾ, ਬਾਦਸ਼ਾਹ ਕਹਿੰਦਾ ਵੀ ਤੈਨੂੰ ਇੰਨਾ ਤੰਗ ਕਰਦੇ ਆ, ਬੁਲਾਓ ਇਹਦੇ ਦੁਸ਼ਮਣਾਂ ਨੂੰ। ਉਹ ਬੁਲਾ ਕੇ ਸਾਰਿਆਂ ਨੂੰ ਫਾਹੇ ਟੰਗ ਦਿੰਦਾ ਵੀ ਇਹਨਾਂ ਨੂੰ ਕਤਲ ਕਰ ਦੇ, ਵੀ ਮੁੜ ਕੇ ਇਹਨੂੰ ਤੰਗ ਹੀ ਨਾ ਕਰਨ। ਹਾਂਜੀ,
ਤਿਮ ਇਹ ਕਾਮ ਕ੍ਰੋਧ ਤੇ ਆਦਿ,
ਇਸੇ ਤਰ੍ਹਾਂ ਭਾਈ ਭਾਨਾ ਜੀ, ਇਸ ਮਨੁੱਖ ਦੇ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਦੁਸ਼ਮਣ ਨੇ ਇਸ ਮਨੁੱਖ ਨੂੰ ਬਾਰ ਬਾਰ ਤੰਗ ਕਰਦੇ ਆ, ਇਹਨੂੰ ਬਾਰ ਬਾਰ ਪਰੇਸ਼ਾਨ ਕਰਦੇ ਆ, ਇਹਨੂੰ ਦੁਖੀ ਤੇ ਆਤੁਰ ਕਰਦੇ ਨੇ।
ਲੂਟਤ ਨਿਤ ਪ੍ਰਤ ਕਰ ਕਰ ਬਾਦ,
ਬਾਦ ਕਰ ਕਰਕੇ ਜਿਹੜੇ ਵਿਕਾਰ ਨੇ ਇਸ ਮਨੁੱਖ ਦੇ ਅੰਦਰੋਂ ਸਭ ਕੁਝ ਲੁੱਟੀ ਜਾਂਦੇ ਨੇ, ਇਹਦਾ ਸਭ ਕੁਝ ਖੋਈ ਜਾਂਦੇ ਨੇ, ਨਾ ਇਹਦੇ ਅੰਦਰ ਸਕੂਨ ਰਹਿਣ ਦਿੱਤਾ, ਨਾ ਇਹਦੇ ਅੰਦਰ ਸ਼ਾਂਤੀ ਰਹਿਣ ਦਿੱਤੀ, ਨਾ ਧੀਰਜ ਰਹਿਣ ਦਿੱਤਾ, ਨਾ ਸਬਰ ਰਹਿਣ ਦਿੱਤਾ, ਨਾ ਵਿਵੇਕ ਰਹਿਣ ਦਿੱਤਾ, ਸਾਰਾ ਕੁਝ ਹੀ ਲੁੱਟੀ ਜਾਂਦੇ ਨੇ ਵਿਕਾਰ।
ਪਾਪ ਰੂਪ ਭੈ ਦੇਤ ਸਦੀਵ,
ਪਾਪਾਂ ਦਾ ਭੈ ਦਿੰਦੇ ਆ ਇਹਨੂੰ, ਪਾਪਾਂ ਦਾ ਡਰਾਵਾ ਦਿੰਦੇ ਨੇ ਸਦਾ ਲਈ।
ਦੁਖਦ ਸ਼ਤਰੂ ਗਨ ਲਖੇ ਜੇ ਜੀਵ,
ਕਹਿੰਦੇ ਫਿਰ ਜਦੋਂ ਇਹ ਮਨੁੱਖ ਵੇਖਦਾ ਵੀ ਵਿਕਾਰ ਤਾਂ ਮੈਨੂੰ ਬਹੁਤਾ ਹੀ ਤੰਗ ਕਰਦੇ ਆ, ਇਹ ਬਾਰ ਬਾਰ ਪਰੇਸ਼ਾਨ ਕਰੀ ਜਾਂਦੇ ਨੇ ਦੁਸ਼ਮਣ।
ਰਾਮ ਰਾਮ ਤਬ ਕਰੀ ਉਚਾਰਨ,
ਮੇਰੇ ਨਾਲ ਵਿਕਾਰਾਂ ਰੂਪੀ ਦੁਸ਼ਮਣਾਂ ਤੋਂ ਬਚਣ ਲਈ ਅਕਾਲ ਪੁਰਖ ਦਾ ਨਾਮ ਲੈ ਕੇ ਕੋਈ ਰਾਮ ਰਾਮ ਰਾਮ, ਕੋਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੋਈ ਅੱਲਾ 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 ਕਹਿ ਕੇ ਉਹਨੂੰ ਫਿਰ ਪੁਕਾਰਦਾ, ਕਿਉਂਕਿ ਉਹ ਅਕਾਲ ਪੁਰਖ ਬਾਦਸ਼ਾਹ ਹੈ, ਉਹ ਰਾਜਿਆਂ ਦਾ ਰਾਜ ਹੈ, ਉਹਦਾ ਨਾਂ ਲੈ ਕੇ ਫਿਰ ਪੁਕਾਰਦੇ ਆ, ਫਿਰ ਉਹ ਖਿਜਦਾ ਥੋੜੀ ਹੈ। ਜਦੋਂ ਪਰਮੇਸ਼ਰ ਦਾ ਨਾਂ ਲੈ ਕੇ ਇਹਨਾਂ ਵਿਕਾਰਾਂ ਤੋਂ ਵੀ ਇਹ ਦੁਸ਼ਮਣ ਨੇ ਤੰਗ ਕਰਦੇ ਆ, ਮੇਰਾ ਸਾਰਾ ਕੁਝ ਲੁੱਟੀ ਜਾਂਦੇ ਆ, ਪਰਮੇਸ਼ਰ ਅੱਗੇ ਮਨੁੱਖ ਪੁਕਾਰ ਕਰਦਾ ਉਹਦਾ ਨਾਂ ਬਾਰ ਬਾਰ ਲੈ ਕੇ, ਬਾਰ ਬਾਰ ਵਾਹਿਗੁਰੂ, ਕਹਿੰਦੇ ਜਦੋਂ ਪਰਮੇਸ਼ਰ ਨੂੰ ਹਾਕਾਂ ਮਾਰਨੀਆਂ ਨੇ ਨਾ, ਮਹਾਂਪੁਰਖ ਸਾਧਕ ਇਹ ਕਹਿੰਦੇ ਆ ਕਿ ਅੰਦਰੋਂ ਆਦਰ ਹੋ ਕੇ ਹਾਕਾਂ ਮਾਰਨੀਆਂ, ਹੇ ਵਾਹਿਗੁਰੂ ਕਿਰਪਾ ਕਰੋ ਮਹਾਰਾਜ, ਦਇਆ ਕਰੋ ਮਹਾਰਾਜ, ਵਾਹਿਗੁਰੂ ਜੀ ਤਰਸ ਕਰੋ ਸਾਡੇ ਤੇ ਮਹਾਰਾਜ, ਮਿਹਰ ਕਰੋ, ਇਉਂ ਭਾਵਨਾ ਦੀ ਬਿਰਤੀ ਰੱਖ ਕੇ ਪਰਮੇਸ਼ਰ ਦਾ ਨਾਮ ਲੈਂਦੇ ਨੇ ਜਦੋਂ ਜਨ।
ਮਿਲੇ ਜਿਸੰਤ ਸੁਕਰੇ ਉਧਾਰਨ,
ਕਹਿੰਦੇ ਜੇ ਪਰਮੇਸ਼ਰ ਹਾਲੇ ਨਾ ਸੁਣੇ, ਉਹਦੇ ਤੋਂ ਪਹਿਲਾਂ ਜਿਹੜੇ ਪਰਮੇਸ਼ਰ ਦੇ ਵਜ਼ੀਰ ਨੇ, ਪਰਮੇਸ਼ਰ ਦੇ ਵਜ਼ੀਰ ਕਿਹੜੇ ਨੇ, ਪਰਮੇਸ਼ਰ ਦੇ ਵਜ਼ੀਰ ਨੇ ਸਾਧੂ ਮਹਾਤਮਾ ਸੰਤ ਨਾਮ ਜਪਣ ਵਾਲੇ ਗੁਰਸਿੱਖ, ਉਹ ਸਾਧੂ ਜਨ, ਉਹ ਫਿਰ ਸੁਣ ਲੈਂਦੇ ਵੀ ਇਹ ਨਾਮ ਜਪਦਾ, ਪਰਮੇਸ਼ਰ ਨੂੰ ਆਵਾਜ਼ਾਂ ਮਾਰਦਾ।
ਕਾਮ ਕ੍ਰੋਧ ਰਿਪ ਪਾਪ ਸਮੇਤ,
ਉਹ ਫਿਰ ਸਾਧੂ ਜਿਹੜੇ ਨੇ ਉਹ ਫਿਰ ਤਰਸ ਕਰਦੇ, ਤੂੰ ਜਿਹੜੇ ਦੁੱਖ ਦੇਣ ਵਾਲੇ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਪਾਪ ਕਰਮ ਜਿੰਨੇ ਵੀ ਨੇ, ਉਹਨਾਂ ਨੂੰ ਤਾੜਨਾ ਕਰਕੇ, ਆਪਣੀ ਸੰਗਤ ਦੇ ਕੇ ਉਹਨਾਂ ਵਿਕਾਰਾਂ ਨੂੰ ਤਾੜਨਾ ਕਰਕੇ ਨਾਮ ਜਪਣ ਵਾਲੇ ਤੂੰ ਸਾਧੂ ਦੂਰ ਕਰ ਦਿੰਦੇ ਨੇ।
ਇਨਤੇ ਅਭੈ ਤੁਰਤ ਕਰ ਲੀ,
ਉਹ ਫਿਰ ਆਪਣੇ ਉਸ ਜਨ ਨੂੰ ਜਿਹੜਾ ਨਾਮ ਜਪਣ ਵਾਲਾ ਹੁੰਦਾ ਸਾਧੂ ਜਨ, ਕੀ ਕਰਦੇ ਉਹਨੂੰ ਨਿਰਭੈ ਕਰ ਦਿੰਦੇ ਵੀ ਤੂੰ ਹੁਣ ਇਹਨਾਂ ਵਿਕਾਰਾਂ ਤੋਂ ਨਿਰਭੈ ਹੋ ਜਾ, ਇਹ ਹੁਣ ਤੇਰੇ ਨੇੜੇ ਨਹੀਂ ਆਉਣਗੇ।
ਸੁਣ ਪਰਮੇਸ਼ਰ ਕਰੁਣਾ ਤਾਏ,
ਕਹਿੰਦੇ ਫਿਰ ਇਹ ਜਪੀ ਜਾਂਦਾ ਪੁਕਾਰੀ ਜਾਂਦਾ ਪਰਮੇਸ਼ਰ ਨੂੰ, ਕਹਿੰਦੇ ਫਿਰ ਜਦੋਂ ਅਕਾਲ ਪੁਰਖ ਸੁਣਦਾ ਨਾ ਪੁਕਾਰ, ਪਰਮੇਸ਼ਰ ਜਿਸ ਦਿਨ ਪੁਕਾ, ਭਾਈ ਮਹਾਰਾਜ ਜੀ ਨੇ ਭਗਤ ਜੀ ਨੇ ਬਚਨ ਕਹੇ ਨੇ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣਾ ਪੁਕਾਰ,
ਐ ਸਿੱਖਾ ਰਾਤ ਦਿਨ ਕੂਕੀ ਚੱਲ, ਕੇਸੋ ਕੇਸੋ ਕੂਕੀ ਐ ਨਾ ਸੋਈਐ ਆਸਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਤ ਦਿਨ ਜਪੀ ਚੱਲ, ਰਾਤ ਦਿਨ ਰਾਧੀ ਚੱਲ, ਕਦੇ ਤਾਂ ਉਹ ਤੇਰੀ ਪੁਕਾਰ ਸੁਣੇਗਾ। ਕਹਿੰਦੇ ਜਿਸ ਦਿਨ ਉਹ ਪੁਕਾਰ ਸੁਣੇਗਾ,
ਜਾਣੇ ਮੇਰੋ ਸਿਮਰਨ ਕਰੇ,
ਜਾਣੇਗਾ ਵੀ ਇਹ ਮੇਰਾ ਸਿਮਰਨ ਕਰ ਰਿਹਾ, ਮੈਨੂੰ ਯਾਦ ਕਰ ਰਿਹਾ, ਮੇਰਾ ਨਾਮ ਜਪ ਰਿਹਾ।
ਪਰਿਉ ਸ਼ਰਨ ਮੇਰੀ ਹੋਈ ਆਰਤ,
ਦੁਖੀ ਹੋ ਕੇ ਮੇਰੀ ਸ਼ਰਨ ਆ ਗਿਆ, ਮੇਰੀ ਪਨਾਹ ਵਿਚ ਆ ਗਿਆ ਹੈ।
ਰਿਪਗਨ ਮਿਲੇ ਇਸੇ ਨਿਤ ਮਾਰ,
ਆ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਦੁਸ਼ਮਣ ਬਣ ਕੇ ਇਹਨੂੰ ਰੋਜ ਮਾਰਦੇ ਹੈ, ਰੋਜ ਇਹਨੂੰ ਤੰਗ ਕਰਦੇ ਹਨ।
ਬਿਰਦ ਕਿਰਪਾਲੇ ਆਪਣੋ ਜਾਨਾ,
ਫਿਰ ਉਹ ਪਰਮੇਸ਼ਰ ਆਪਣਾ ਕਿਰਪਾਲੂ ਬਿਰਦ ਸੰਭਾਲੇਗਾ।
ਕਰੇ ਮੁਕਤ ਸਭ ਬੰਧਨ ਹਾਨਾ,
ਫਿਰ ਜਦੋਂ ਉਹ ਕਿਰਪਾ ਕਰੇਗਾ ਫਿਰ ਇਹਨਾਂ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਮੁਕਾ ਹੀ ਦੇਗਾ ਇਹਦੇ ਵਾਸਤੇ। ਆਖੋ ਸਤਨਾਮ
ਸ੍ਰੀ ਵਾਹ।
ਕਹਿੰਦੇ ਫਿਰ ਇਹਨਾਂ ਨੂੰ ਮੁਕਾ ਹੀ ਦੇਗਾ, ਇਹਨਾਂ ਸਾਰੇ ਵਿਕਾਰਾਂ ਤੋਂ ਆਪਣਾ ਨਾਮ ਲੈਣ ਵਾਲਿਆਂ ਨੂੰ ਮੁਕਤ ਕਰ ਦੇਗਾ, ਮੁਕਤ। ਇਸ ਕਰਕੇ ਭਾਈ ਪਾਨਾ ਜੀ, ਨਾਮ ਜਪਣ ਦਾ ਇਹ ਪ੍ਰਤਾਪ ਹੈ, ਉਹਨੂੰ ਪੁਕਾਰ ਕਰਨੀ ਆ, ਅਕਾਲ ਪੁਰਖ ਦੇ ਚਰਨਾਂ ਚ ਪੁਕਾਰਦਿਆਂ ਉਹਨੂੰ ਹਾਕਾਂ ਮਾਰਨੀਆਂ, ਆਵਾਜ਼ਾਂ ਮਾਰਨੀਆਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਭਾਈ ਪਾਨਾ ਜੀ, ਜਦੋਂ ਇਹ ਪੁਕਾਰ ਨਿਰੰਕਾਰ ਸੁਣੇਗਾ, ਉਹ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਬਿਰਧ ਦੀ ਸੰਭਾਲ ਕਰਕੇ ਤੁਹਾਡੇ ਸਾਰੇ ਵਿਸ਼ੇ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਮਾਰ ਕੇ ਮੁਕਾ ਦੇਵੇਗਾ।
ਅਬ ਚੱਲ ਸੁਖ ਪ੍ਰਭ ਦਾਤ ਕਰੰਤੇ, ਇਹ ਫਲ ਹੋਤ ਨਾਮ ਸਿਮਰੰਤੇ।
ਮਹਾਰਾਜ ਜੀ ਕਹਿੰਦੇ ਫਿਰ ਅਬਚਲ ਪਦਵੀ ਦੀ ਦਾਤ ਪਰਮੇਸ਼ਰ ਦੇ ਕੇ ਨਿਵਾਜੇਗਾ, ਨਾਮ ਦੇ ਜਪਣ ਦੀ ਇਹ ਵੱਡੀ ਭਾਰੀ ਦਾਤ ਉਸ ਅਕਾਲ ਪੁਰਖ ਦੇ ਚਰਨਾਂ ਚੋਂ ਤੁਹਾਨੂੰ ਮਿਲੇਗੀ, ਅਬਚਲ ਪਦਵੀ। ਜਿਸ ਪਦਵੀ ਤੇ ਜਾ ਕੇ ਮੁੜ ਕੇ ਚਲਾਏਮਾਨ ਨਹੀਂ ਹੋਣਾ ਪੈਂਦਾ, ਉਹ ਅਬਚਲ ਪਦਵੀ ਮਿਲ ਜਾਏਗੀ, ਨਾਮ ਸਿਮਰਨ ਦੀ ਇਹ ਵੱਡੀ ਦਾਤ ਮਿਲੇਗੀ।
ਸਤਿਗੁਰ ਕਹਿਓ ਤੋਈ ਜੋ ਤਰਕੇ।
ਮਹਾਰਾਜ ਜੀ ਕਹਿੰਦੇ ਭਾਈ ਪਾਨਾ ਜੀ, ਜਿਹੜੇ ਆ ਮਨਮੁਖ ਜੇ ਸਾਖਤ ਜੇ ਬੰਦੇ ਤੁਹਾਡੇ ਤੇ ਤਰਕ ਕਰਦੇ ਆ ਨਾ ਨਾਮ ਜਪਣ ਤੇ, ਗੁਰੂ ਖਾਲਸਾ ਜੀ ਉਦੋਂ ਵੀ ਸੀ ਜਿਹੜੇ ਨਾਮ ਜਪਣ ਨੂੰ ਏਦਾਂ ਦੀਆਂ ਤਰਕਾਂ ਕੁਤਰਕਾਂ ਕਰਕੇ ਖੰਡਨ ਕਰਦੇ ਸੀ, ਅੱਜ ਵੀ ਨੇ। ਅੱਜ ਵਾਲੇ ਕਹਿੰਦੇ ਤੋਤਾ ਰਟਨ, ਉਦੋਂ ਵੀ ਸੀ ਅੱਜ ਵੀ ਨੇ, ਕਿਉਂਕਿ ਬੀਜ ਨਾਸ ਨੀ ਨਾ ਹੁੰਦਾ। ਬਾਬਰ ਕੇ ਤੇ ਬਾਬੇ ਕੇ ਦੋਵੇਂ ਚੱਲਦੇ ਆਉਂਦੇ ਹੈ। ਹੁਣ ਮਨੁੱਖ ਨੇ ਆਪ ਵੇਖਣਾ ਵੀ ਅਸੀਂ ਬਾਬੇ ਕੇ ਹੋਣਾ ਕਿ ਬਾਬਰ ਕੇ ਹੋਣਾ, ਬਾਬੇ ਕੇ ਬਾਬਰ ਕੇ ਦੋ, ਆਪ ਕੇ ਪਰਮੇਸ਼ਰ ਸੋ, ਦੋਵੇਂ ਹੀ ਬਣਾਏ ਹੈ। ਜਿਹੜੇ ਬਾਬਰ ਕੇ ਨੇ ਉਹ ਬਾਬੇ ਕਿਆਂ ਦੇ ਉੱਤੇ ਹਮੇਸ਼ਾ ਹੀ ਤਰਕਾਂ ਕਰਦੇ, ਭੇਖ ਭਾਵੇਂ ਉਹਨਾਂ ਨੇ ਬਾਬੇ ਕਿਆਂ ਦਾ ਲੈ ਲਿਆ, ਪਰ ਅੰਦਰੋਂ ਬੀਜ ਜਿਹੜਾ ਉਹਨਾਂ ਦੇ ਅੰਦਰ ਬਾਬਰ ਕਿਆਂ ਦਾ ਹੀ ਹੈ। ਉਹ ਅੱਜ ਵੀ ਕਹਿੰਦੇ ਜੀ ਤੋਤਾ ਰਟਨ ਹੁੰਦਾ ਨਾਮ ਜਪਣ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਾਨਾ ਜੀ, ਇਹ ਜਿਹੜੇ ਮਨਮੁਖ ਜੇ ਲੋਕ ਤੁਹਾਡੇ ਤੇ ਆ ਕੇ ਤਰਕ ਕਰਦੇ ਆ ਨਾਮ ਜਪਣ ਤੇ,
ਪ੍ਰਭ ਸਿਮਰਨ ਤੇ ਪਾਈ ਜੋ ਫਰਕੇ,
ਇਹ ਜਿਹੜੇ ਲੋਕ ਤੁਹਾਡੇ ਹਿਰਦੇ ਚ ਪਰਮੇਸ਼ਰ ਦੇ ਸਿਮਰਨ ਤੋਂ ਫਰਕ ਪਾਉਂਦੇ ਆ, ਕਿਉਂਕਿ ਭਾਈ ਪਾਨੇ ਨੂੰ ਸ਼ੰਕਾ ਪਾਤਾ ਉਹਨਾਂ ਤਾਂ ਵਿਚਾਰਾ ਇੱਕਦਮ ਡਰ ਗਿਆ ਵੀ ਜੇ ਰੱਬ ਖਿਝ ਪੈਂਦਾ ਤੇ ਮੈਂ ਨਾ ਹੀ ਨੀ ਲੈਣਾ ਉਹਦਾ, ਵੀ ਜੇ ਬਾਰ ਬਾਰ ਨਾਇਆ ਲੈ ਕੇ ਉਹਦੇ ਖਿਝ ਪਏਗਾ, ਤਰਕ ਪਾ ਦਿੱਤਾ। ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਲੋਕ ਤੁਹਾਡੇ ਹਿਰਦੇ ਚ ਪਰਮੇਸ਼ਰ ਦੇ ਸਿਮਰਨ ਦਾ ਫਰਕ ਪਾਉਂਦੇ ਨੇ,
ਨਿੰਦਕ ਪਾਮਰ ਸ਼ਤਰੂ ਸੋਈ,
ਇਹੋ ਜਿਹੇ ਬੰਦੇ ਜਿਹੜੇ ਨਿੰਦਕ ਨੇ ਰੱਬ ਦੇ ਨਾਮ ਦੇ ਸਭ ਤੋਂ ਵੱਡੇ ਪਾਪੀ ਨੇ,
ਤੇ ਭਾਈ ਭਾਨਾ ਜੀ ਇਹ ਸਮਝ ਲਓ ਵੀ ਸਭ ਤੋਂ ਵੱਡੇ ਦੁਸ਼ਮਣ ਨੇ ਉਹ ਤੁਹਾਡੇ ਜਿਹੜੇ ਤੁਹਾਨੂੰ ਨਾਮ ਜਪਣ ਤੋਂ ਰੋਕਣ, ਜਿਹੜੇ ਤੁਹਾਨੂੰ ਨਾਮ ਸਿਮਰਨ ਦੀ ਸਾਧਨਾ ਤੋਂ ਫਰਕ ਪਾਉਣ, ਕਹਿੰਦੇ ਉਹ ਸਭ ਤੋਂ ਵੱਡੇ ਤੁਹਾਡੇ ਦੁਸ਼ਮਣ ਨੇ, ਉਹ ਬੜੇ ਵੱਡੇ ਮਹਾਪਾਪੀ ਹਥਿਆਰੇ ਹਨ।
ਤਿੰਨ ਸਮ ਦੁਖਦ ਅਪਰ ਨੈ ਕੋਈ,
ਉਹਨਾਂ ਵਰਗਾ ਦੁੱਖ ਦੇਣ ਵਾਲਾ ਤੁਹਾਡੇ ਲਈ ਹੋਰ ਕੋਈ ਨਹੀਂ। ਜੇ ਤੁਸੀਂ ਕਹੋ ਵੀ ਤੁਹਾਨੂੰ ਸਭ ਤੋਂ ਵੱਡਾ ਦੁੱਖ ਦੇਣ ਵਾਲਾ ਕੌਣ ਹੈ, ਤਾਂ ਉਹ ਬੰਦਾ ਤੁਹਾਨੂੰ ਸਭ ਤੋਂ ਵੱਧ ਦੁੱਖ ਦੇਣ ਵਾਲਾ ਜਿਹੜਾ ਤੁਹਾਨੂੰ ਪਰਮੇਸ਼ਰ ਦੇ ਭਜਨ ਤੋਂ ਰੋਕ ਕੇ, ਨਾਮ ਜਪਣ ਤੋਂ ਰੋਕੇ। ਇਹ ਸਮਝ ਲਓ ਵੀ ਸਭ ਤੋਂ ਵੱਡਾ ਤੁਹਾਡਾ ਦੁੱਖੀ ਉਹ ਹੈ। ਹਾਂਜੀ,
ਤਿੰਨ ਕੋ ਸੰਗਨ ਕਰੋ ਕਦਾਈ।
ਮਹਾਰਾਜ ਜੀ ਕਹਿੰਦੇ ਇਹੋ ਜਿਹਾ ਦਾ ਕਦੇ ਸੰਗ ਨਹੀਂ ਕਰਨਾ ਭਾਨਾ ਜੀ, ਕਦੇ ਇਹੋ ਜਿਹਾ ਦੀ ਸ਼ਕਲ ਤੱਕ ਨਹੀਂ ਵੇਖਣੀ। ਜੇ ਦਿਸ ਜਾਣ ਤੇ ਦੂਰੋਂ ਹੀ ਕਿਨਾਰਾ ਕਰਕੇ ਪਾਸਾ ਵੱਟ ਲਿਆ ਕਰੋ, ਇਹੋ ਜਿਹਾ ਦਾ ਸੰਗ ਨਹੀਂ ਕਰਨਾ।
ਮਿਲਨ ਬੋਲਨੇ ਪਾਪੇ ਉਪਾਈ,
ਇਹੋ ਜਿਹੇ ਬੰਦਿਆਂ ਨਾਲ ਮਿਲਣਾ ਤੇ ਉਹਨਾਂ ਨਾਲ ਬੋਲਣਾ ਬੜਾ ਵੱਡਾ ਪਾਪ ਹੈ। ਜਿਹੜੇ ਨਾਮ ਜਪਣ ਤੇ ਤੁਹਾਨੂੰ ਤਰਕ ਕਰਨ, ਉਹਨਾਂ ਨਾਲ ਬੋਲਣਾ ਔਰ ਉਹਨਾਂ ਨੂੰ ਮਿਲਣਾ ਵੀ ਬੜਾ ਵੱਡਾ ਗੁਨਾਹ ਹੈ, ਬੜਾ ਵੱਡਾ ਪਾਪ ਹੈ।
ਕਹਿ ਤਰਕਾ ਨਿਸ਼ਚੇਤੇ ਗੇਰਤ,
ਤੁਹਾਡੇ ਤੇ ਤਰਕ ਕਰਕੇ ਤੁਹਾਡੇ ਨਿਸ਼ਚੇ ਤੋਂ ਤੁਹਾਨੂੰ ਸੁੱਟ ਦੇਣ, ਤੁਹਾਡਾ ਨਿਸ਼ਚਾ ਡਾਵਾ ਡੋਲ ਕਰ ਦੇਣ, ਉਹਦੇ ਤੋਂ ਵੱਡਾ ਦੁਖੀ ਹੋਰ ਕਿਹੜਾ ਹੋ ਸਕਦਾ ਹੈ।
ਅਪਰ ਜੇ ਮੰਦ ਮਤੀ ਮੈਂ ਪ੍ਰੇਰਿਤ,
ਹੋਰ ਭੈੜੀਆਂ ਮਤਾਂ ਦੇ ਵਿੱਚ ਮੰਦ ਮਤ ਦੇ ਵਿੱਚ ਪ੍ਰੇਰਦੇ ਹਨ,
ਤਾਂ ਜੇ ਨਾ ਵਿਸ਼ੇ ਰਹੇ ਮਨ ਲਾਗ,
ਇਹੋ ਜਿਹੜੇ ਮਨਮੁਖ ਨੇ ਜਿਹੜੇ ਵਿਸ਼ਿਆਂ ਨੂੰ ਨਹੀਂ ਛੱਡਦੇ, ਉਹ ਵਿਸ਼ਿਆਂ ਦੇ ਵਿੱਚ ਹੀ ਗਲਤ ਰਹਿੰਦੇ, ਵਿਕਾਰਾਂ ਨੂੰ ਹੀ ਭੋਗਦੇ ਤੇ ਵਿਸ਼ਈ ਬਣ ਕੇ ਜੀਵਨ ਬਤੀਤ ਕਰਦੇ ਨੇ।
ਤੋ ਵਿਸ਼ਿਆਂ ਕੇ ਸੰਗੀ ਤਿਆਗ,
ਮਹਾਰਾਜ ਜੀ ਕਹਿੰਦੇ ਵਿਸ਼ੇ ਤਾਂ ਬੁਰੇ ਹੁੰਦੇ ਹੀ ਨੇ ਭਾਈ ਭਾਨਾ ਜੀ, ਜਿਹੜੇ ਵਿਸ਼ਿਆਂ ਨੂੰ ਭੋਗਣ ਵਾਲੇ ਵਿਸ਼ਈ ਨੇ ਉਹ ਜ਼ਿਆਦਾ ਖਤਰਨਾਕ ਹੁੰਦੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦਾ ਖਤਰਨਾਕ ਨੇ, ਵਿਸ਼ੇ ਤਾਂ ਹੋਣਗੇ ਕਦੇ ਕਿਤੇ, ਵਿਸ਼ਈ ਤਾਂ ਇੰਨੇ ਭਿਆਨਕ ਹੁੰਦੇ ਆ ਵੀ ਤੁਹਾਨੂੰ ਸਾੜ ਕੇ ਸਵਾਹ ਕਰ ਦੇਣਗੇ, ਉਹਨਾਂ ਦਾ ਸੰਗ ਨਹੀਂ ਕਰਨਾ ਵਿਸ਼ਈਆਂ ਦਾ। ਵਿਸ਼ਿਆਂ ਨਾਲੋਂ ਵਿਸ਼ਈ ਵੱਧ ਖਤਰਨਾਕ ਨੇ। ਹਾਂਜੀ,
ਤਿੰਨ ਕੀ ਸੰਗਤ ਕਬੀ ਨਾ ਕਰੇ,
ਇਸ ਕਰਕੇ ਵਿਸ਼ਈਆਂ ਦੀ ਸਾਕਤਾਂ ਦੀ ਸੰਗਤ ਕਰਨੀ ਨੀ। ਮਹਾਰਾਜ ਜੀ ਨੇ ਬਾਰ ਬਾਰ ਕਿਹਾ ਸਾਕਤ ਸੰਗ ਨਾ ਕੀਜੀਏ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਸਾਕਤਾਂ ਦਾ ਸੰਗ ਹੀ ਨਹੀਂ ਕਰਨਾ, ਕਿਉਂਕਿ ਇਹ ਵਿਸ਼ਈ ਵਿਸ਼ਿਆਂ ਨਾਲੋਂ ਵੀ ਭਿਆਨਕ ਨੇ।
ਤਿੰਨ ਕੋ ਤਜਨ ਸਦਾ ਹਿਤ ਧਰੇ,
ਇਹੋ ਜਿਹੇ ਵਿਸ਼ਈਆਂ ਦਾ ਤਿਆਗਣਾ ਹੀ ਤੁਹਾਡੇ ਭਲੇ ਵਾਸਤੇ ਚੰਗਾ ਹੈ, ਤੁਹਾਡੇ ਭਲੇ ਵਿੱਚ। ਵਿਸ਼ਈਆਂ ਨੂੰ ਛੱਡ ਦੇਣਾ, ਉਹਨਾਂ ਦੀ ਸੰਗਤ ਤਿਆਗ ਦੇਣੀ ਤੁਹਾਡੇ ਭਲੇ ਵਿੱਚ ਹੈ।
ਸੁਣ ਪਾਨੇ ਪੁੱਛਿਓ ਇਹ ਕਹਾ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ ਵੀ ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦਾ ਖਤਰਨਾਕ ਨੇ, ਤਾਂ ਸੁਣ ਕੇ ਭਾਈ ਭਾਨਾ ਜੀ ਬੋਲੇ,
ਵਿਸ਼ਿਆਂ ਤੇ ਵਿਸ਼ਈ ਰਿਪ ਮਹਾ।
ਮਹਾਰਾਜ ਕਿਵੇਂ ਵੀ ਵਿਸ਼ੇ ਜ਼ਿਆਦਾ ਭਿਆਨਕ ਹੋਣੇ ਚਾਹੀਦੇ ਨੇ, ਤੁਸੀਂ ਕਹਿੰਦੇ ਹੋ ਵਿਸ਼ਿਆਂ ਨਾਲੋਂ ਵੱਧ ਵਿਸ਼ਈ, ਜਿਹੜੇ ਵਿਸ਼ੇ ਭੋਗਣ ਵਾਲੇ ਨੇ ਉਹ ਜ਼ਿਆਦਾ ਖਤਰਨਾਕ ਨੇ, ਇਹ ਕਿਵੇਂ? ਮਹਾਰਾਜ ਇਹ ਆਪ ਜੀ ਨੇ ਬਚਨ ਕਿਹਾ, ਇਹਦੇ ਵਿੱਚ ਵੀ ਕੋਈ ਰਮਜ ਹੈ। ਹਾਂਜੀ,
ਕਾਰਨ ਵਿਸ਼ੇ ਪਰਤ ਹੈ ਜਾਣੇ,
ਕਾਰਨ ਤਾਂ ਵਿਸ਼ੇ ਨੇ, ਵਿਸ਼ਿਆਂ ਕਰਕੇ ਵਿਸ਼ਈ ਹੁੰਦਾ ਨਾ ਬੰਦਾ, ਕਾਰਨ ਤਾਂ ਵਿਸ਼ੇ ਹਨ, ਵਿਸ਼ੇ ਮਾੜੇ ਹੋਏ, ਤੁਸੀਂ ਕਹਿੰਦੇ ਵਿਸ਼ਈ ਮਾੜੇ ਨੇ, ਵਿਸ਼ਿਆਂ ਨਾਲੋਂ ਵੀ ਵੱਧ ਖਤਰਨਾਕ ਨੇ, ਇਹ ਮਹਾਰਾਜ ਜੀ ਬਚਨ ਸਮਝ ਨਹੀਂ ਆਈ।
ਵਿਸ਼ਿਆਂ ਭੁਗਤਾ ਕਾਜ ਸਮਾਨੇ,
ਜਿਹੜੇ ਵਿਸ਼ਿਆਂ ਨੂੰ ਭੋਗਣ ਵਾਲੇ ਨੇ ਉਹ ਤਾਂ ਕਾਰਜ ਹੈ, ਕਾਰਨ ਹਮੇਸ਼ਾ ਖਤਰਨਾਕ ਹੁੰਦਾ, ਕਾਰਨ ਤਾਂ ਵਿਸ਼ੇ ਨੇ, ਜਿਹੜੇ ਵਿਸ਼ਿਆਂ ਨੂੰ ਭੋਗਣ ਵਾਲੇ ਨੇ ਉਹ ਤਾਂ ਬਾਅਦ ਵਿੱਚ ਕਾਰਜ ਰੂਪ ਹੋਏ, ਇਸ ਕਰਕੇ ਕਾਰਨ ਖਤਰਨਾਕ ਹੁੰਦਾ ਨਾ ਕਿ ਕਾਰਜ।
ਸੁਣ ਸ਼੍ਰੀ ਹਰਗੋਬਿੰਦ ਉਚਾਰੇ,
ਪਰ ਆਪ ਜੀ ਨੇ ਕਾਰਜ ਜ਼ਿਆਦਾ ਖਤਰਨਾਕ ਕਿਹਾ, ਵੀ ਜਿਹੜੇ ਵਿਸ਼ਈ ਨੇ ਉਹ ਵੱਧ ਖਤਰਨਾਕ ਨੇ ਵਿਸ਼ਿਆਂ ਨਾਲੋਂ, ਇਹਦਾ ਕੀ ਕਾਰਨ? ਮਹਾਰਾਜ ਇਹਦੇ ਬਾਰੇ ਇਸ ਬਚਨ ਦੀ ਜਿਹੜੀ ਅੰਦਰਲੀ ਰਮਜ ਹੈ ਉਹ ਸਾਨੂੰ ਕਿਰਪਾ ਕਰਕੇ ਸਮਝਾਓ।
ਕਾਰਨ ਅਗਨ ਦੇ ਤਨ ਜਾਰੇ,
ਮਹਾਰਾਜ ਜੀ ਕਹਿਣ ਲੱਗੇ ਭਾਈ ਭਾਨਾ ਜੀ, ਜਿਵੇਂ ਅੱਗ ਹੁੰਦੀ ਹੈ ਨਾ, ਅੱਗ ਹੈ ਕਾਰਨ, ਅੱਗ ਦੀ ਜਿਹੜੀ ਉਦੋਂ ਤੁਸੀਂ ਉਹਦੇ ਚ ਹੱਥ ਪਾਓ ਸਾੜ ਦਿੰਦੀ ਹੈ, ਅੱਗ ਕਾਰਨ ਹੈ ਨਾ, ਸਾੜਨ ਦਾ ਕਾਰਨ ਹੈ, ਉਹ ਸਾੜ ਦਿੰਦੀ ਹੈ ਸਰੀਰ ਨੂੰ।
ਤਿਸ ਅਗਨੀ ਤੇ ਲੋਹੋ ਤਪਾਵਾ,
ਪਰ ਉਸੇ ਅੱਗ ਦੇ ਵਿੱਚ ਲੋਹਾ ਤਪਾ ਦਿਓ, ਲੋਹੇ ਦਾ ਟੁਕੜਾ ਜਦੋਂ ਉਸ ਅੱਗ ਚ ਲਾਲ ਸੁਰਖ ਹੋ ਜਾਂਦਾ, ਹਾਲਾਂਕਿ ਲੋਹੇ ਦਾ ਟੁਕੜਾ ਤਾਂ ਗਰਮ ਨਹੀਂ ਨਾ ਹੁੰਦਾ, ਜੇ ਉਹਨੂੰ ਅੱਗ ਤੋਂ ਬਾਹਰ ਰੱਖ ਦਿਓ ਗਰਮ ਨਹੀਂ ਹੈ, ਠੰਡਾ ਹੁੰਦਾ, ਪਰ ਜਦੋਂ ਅੱਗ ਚ ਰੱਖ ਦਿਓ ਅੱਗ ਦੇ ਵਿੱਚ ਜਦੋਂ ਲੋਹਾ ਤਪ ਕੇ ਲਾਲ ਸੁਰਖ ਹੋ ਜਾਂਦਾ ਤਾਂਬੇ ਰੰਗਾ,
ਲਾਲ ਵਿਸਾਲ ਪਇਓ ਚਲ ਕਾਵਾ,
ਜਦੋਂ ਐਨ ਪੂਰਾ ਲਾਲ ਹੋ ਕੇ ਤਾ ਤੇ ਆ ਜਾਂਦਾ ਉਹ ਲੋਹਾ,
ਅਗਨੀ ਤੇ ਹੋਏ ਤੇਜ ਮਹਾਨੇ,
ਅੱਗ ਦੇ ਵਿੱਚ ਓਨੀ ਸਾੜਨ ਦੀ ਸ਼ਕਤੀ ਨਹੀਂ ਹੁੰਦੀ ਜਿੰਨੀ ਲੋਹੇ ਦੇ ਉਸ ਟੁਕੜੇ ਚ ਸਾੜਨ ਦੀ ਸ਼ਕਤੀ ਪੈਦਾ ਹੋ ਜਾਂਦੀ, ਅੱਗ ਨਾਲੋਂ ਜ਼ਿਆਦਾ ਤਪ ਜਾਂਦਾ ਨਾ ਵੱਧ, ਅੱਗ ਓਨੀ ਤਪਸ਼ ਵਾਲੀ ਨਹੀਂ ਹੁੰਦੀ ਜਿੰਨਾ ਉਹ ਲੋਹੇ ਦਾ ਟੁਕੜਾ ਜ਼ਿਆਦਾ ਤਪਸ਼ ਵਾਲਾ ਹੋ ਜਾਂਦਾ।
ਸੈਨਾ ਸਕੇਤ ਨੀਰ ਨਠਾਨੇ,
ਹਾਲਾਂਕਿ ਬੰਦਾ ਬਲਦੀ ਅੱਗ ਹੋਵੇ ਨਾ ਉਹਦੇ ਵਿੱਚ ਇਦਾਂ ਹੱਥ ਕੱਢ ਦਿੰਦਾ ਉਹ ਸਾੜਦੀ ਨਹੀਂ, ਪਰ ਜੇ ਲੋਹੇ ਦੇ ਟੁਕੜੇ ਨੂੰ ਹੱਥ ਵੀ ਲੱਗ ਜਾਏ ਤਪੇ ਹੋਏ ਨੂੰ ਉਹ ਨਾਲ ਹੀ ਹੱਥ ਨੂੰ ਚੁੜਸਾ ਕੇ ਰੱਖ ਦਿੰਦਾ, ਇੰਨਾ ਜ਼ਿਆਦਾ ਤਪ ਜਾਂਦਾ ਲੋਹੇ ਦਾ ਟੁਕੜਾ।
ਤਿਉਂ ਵਿਸ਼ਈ ਵਿਸ਼ੀਅਨ ਤੇ ਪਏ,
ਮਹਾਰਾਜ ਜੀ ਕਹਿੰਦੇ ਜਿਹੜੇ ਵਿਸ਼ੇ ਨੇ ਉਹ ਨੇ ਅੱਗ, ਤੇ ਜਿਹੜੇ ਵਿਸ਼ਈ ਜੀਵ ਭੋਗਣ ਵਾਲੇ ਵਿਸ਼ਿਆਂ ਨੂੰ ਉਸ ਅੱਗ ਦੇ ਵਿੱਚ ਤਪਣ ਵਾਲੇ ਲੋਹੇ ਦੇ ਸਮਾਨ ਨੇ, ਉਹ ਵਿਸ਼ਿਆਂ ਨਾਲੋਂ ਵੀ ਵੱਧ ਜ਼ਿਆਦਾ ਤਪਣ ਲੱਗ ਪੈਂਦੇ ਹੈ, ਵਿਸ਼ਿਆਂ ਨਾਲੋਂ ਵੀ ਵੱਧ ਜ਼ਿਆਦਾ ਭਿਆਨਕ ਹੋ ਜਾਂਦੇ ਹੈ, ਕਿਉਂਕਿ ਵਿਸ਼ਈ ਨੇ ਕਹਿਣਾ ਕੀ ਕਰਦਾ ਤੂੰ ਰੱਬ ਰੱਬ ਇਹਦੇ ਚ ਕੀ ਲੱਭਣਾ ਤੈਨੂੰ, ਆ ਜਿਹੜੇ ਵਿਸ਼ਿਆਂ ਦਾ ਭੋਗ ਅਸੀਂ ਭੋਗਦੇ ਹਾਂ, ਆ ਸਾਡੇ ਨਾਲ ਆਹ ਵੇਖ ਆਹ ਸਵਾਦ ਵੇਖ ਲੈ ਕੇ ਇਸ ਚੀਜ਼ ਦਾ, ਆਹ ਵੇਖ ਆਹ ਵਸਤੂ ਖਾ ਕੇ ਵੇਖ, ਆ ਤੂੰ ਕੀ ਕਰਦਾ ਰੱਬ ਰੱਬ ਇਹਦੇ ਚ ਕੀ ਲੱਭਣਾ, ਵਿਸ਼ੇ ਤਾਂ ਨੀ ਨਾ ਆ ਕੇ ਕਹਿੰਦੇ, ਵਿਸ਼ਈ ਕਹਿੰਦਾ ਉਹ ਪ੍ਰਤੱਖ ਦਿਸਦਾ ਆ ਕੇ ਸਾਹਮਣੇ ਰੋਕਦਾ ਭਜਨ ਕਰਨ ਤੋਂ ਬਾਣੀ ਪੜਨ ਤੋਂ ਸੰਗਤ ਕਰਨ ਤੋਂ, ਇਸ ਕਰਕੇ ਵਿਸ਼ਿਆਂ ਨਾਲੋਂ ਵੀ ਵੱਧ ਖਤਰਨਾਕ ਵਿਸ਼ਈ ਨੇ। ਤੋ ਭਾਈ ਪਾਨਾ ਜੀ ਤੁਸੀਂ ਵਿਸ਼ਈਆਂ ਦੇ ਸੰਗ ਤੋਂ ਬਚਣਾ, ਸਾਕਤਾਂ ਤੇ ਦੁਰਮਤਾਂ ਦੀ ਸੰਗਤ ਤੋਂ ਬਚਣਾ।
ਬੰਦ ਮਾਨ ਕਿਮ ਨੈ ਮੁਕਤੈ,
ਜਿਹੜਾ ਵਿਸ਼ਈਆਂ ਦੀ ਸੰਗਤ ਕਰਦਾ ਉਹ ਫਿਰ ਬੰਦ ਮਾਨ ਹੋ ਜਾਂਦਾ, ਉਹਨਾਂ ਦੇ ਨਾਲ ਫਿਰ ਉਹ ਮੁਕਤ ਨਹੀਂ ਹੁੰਦਾ।
ਤਿਨਕੀ ਸੰਗਤ ਦੀਤ ਗਿਰਾਏ,
ਵਿਸ਼ਈ ਲੋਕਾਂ ਦੀ ਸੰਗਤ ਚੰਗੇ ਭਲੇ ਬੰਦੇ ਨੂੰ ਆਪਣੇ ਕਿਰਦਾਰ ਤੋਂ ਸੁੱਟ ਕੇ ਰੱਖ ਦਿੰਦੀ ਹੈ, ਡੇਗ ਦਿੰਦੀ ਹੈ।
ਬਾਉ ਲਗੇ ਜਿਨ ਸ਼ਾਖਾ ਤਿਆਗੇ,
ਜਿਵੇਂ ਮਹਾਰਾਜ ਜੀ ਕਹਿੰਦੇ ਵੀ ਦਰਖਤ ਦੇ ਫਲ ਲੱਗੇ ਹੋਣ ਨਾ ਹਵਾ ਚੱਲੇ ਤੇ ਹਵਾ ਦੇ ਨਾਲ ਕਈ ਵਾਰੀ ਦਰਖਤ ਨਾਲ ਉਹ ਫਲ ਟੁੱਟ ਕੇ ਡਿੱਗ ਪੈਂਦੇ ਨੇ।
ਸੋ ਗੰਦਾ ਹੋਏ ਜਾਏ ਨਾ ਪਾਕੇ,
ਜਿਹੜਾ ਫਲ ਦਰਖਤ ਨਾਲ ਉਹ ਹਵਾ ਲੱਗਦਿਆਂ ਡਿੱਗ ਜਾਂਦਾ ਨਾ ਟੁੱਟ ਕੇ, ਉਹ ਜ਼ਮੀਨ ਤੇ ਡਿੱਗ ਕੇ ਗੰਦਾ ਹੋ ਜਾਂਦਾ, ਫਿਰ ਉਹ ਪੱਕਦਾ ਨਹੀਂ ਹੈ, ਉਹ ਜ਼ਮੀਨ ਤੇ ਪਿਆ ਗੰਦਾ ਹੋ ਜਾਂਦਾ ਔਰ ਪਿਆ ਪਿਆ ਗਲ ਸੜ ਜਾਂਦਾ।
ਕਾਚੇ ਗਿਰੇ ਉਹਨਾਂ ਰਸ ਪਰਵਾ ਕੇ,
ਕਿਉਂਕਿ ਕੱਚਾ ਸੀ, ਕੱਚਾ ਡਿੱਗ ਪਿਆ, ਰਸ ਉਹਦੇ ਚ ਹੈ ਨਹੀਂ ਸੀ, ਉਹ ਕੱਚਾ ਹੀ ਡਿੱਗ ਪਿਆ।
ਵਾਯੂ ਆਦਿ ਜਿਨ ਵਿਘਨ ਨਾ ਪਏ,
ਪਰ ਜਿਨ੍ਹਾਂ ਫਲਾਂ ਨੂੰ ਹਵਾ ਦਾ ਕੋਈ ਫਰਕ ਨਹੀਂ ਪਿਆ, ਉਹ ਪੱਕੇ ਰਹੇ ਜੁੜ ਕੇ ਦਰਖਤ ਨਾਲ, ਹਵਾ ਦੇ ਨਾਲ ਉਹ ਨਹੀਂ ਡਿੱਗੇ।
ਦਿੜ ਸ਼ਾਖਾ ਕੈ ਸੰਗੀ ਰਹੇ,
ਉਹ ਦਰਖਤ ਦੀਆਂ ਟਾਹਣੀਆਂ ਦੇ ਨਾਲ ਪੱਕੇ ਤੋੜ ਤੇ ਸੰਗੀ ਰਹੇ, ਉਹਨਾਂ ਨੇ ਦਰਖਤ ਦੀਆਂ ਟਾਹਣੀਆਂ ਨਹੀਂ ਛੱਡੀਆਂ।
ਸੋ ਤਰਵਰ ਤੇ ਰਸ ਕੋ ਪਾਵੇ,
ਉਹ ਫਲ ਜਿਹੜੇ ਨੇ ਫਿਰ ਦਰਖਤ ਚੋਂ ਰਸ ਲੈਂਦੇ ਆ, ਦਰਖਤ ਦੇ ਨਾਲ ਹੀ ਰਸ ਲੈ ਕੇ ਪੱਕਦੇ ਨੇ।
ਪਾਕੇ ਨੀਮ ਮਧੁਰ ਹੋਏ ਜਾਵੇ,
ਕਹਿੰਦੇ ਜਦੋਂ ਪੱਕ ਜਾਂਦੇ ਨੇ ਫਿਰ ਨੀਮ ਮਿੱਠੇ ਹੋ ਜਾਂਦੇ, ਦਰਖਤ ਦੇ ਨਾਲ ਹੀ ਪੱਕ ਜਾਂਦੇ ਰਸ ਲੈ ਕੇ, ਉਹ ਫਿਰ ਰਸ ਦੇ ਨਾਲ ਭਰਨ ਕਰਕੇ ਮਿੱਠੇ ਹੋ ਜਾਂਦੇ ਨੇ।
ਗੁਰਬਾਨੀ ਸ਼ਾਖਾ ਤਿਮ ਲਾਗੇ,
ਇਸੇ ਤਰ੍ਹਾਂ ਭਾਈ ਪਾਨਾ ਜੀ ਜਿਹੜੀ ਗੁਰਬਾਣੀ ਹੈ ਨਾ ਇਹ ਦਰਖਤ ਰੂਪੀ ਟਾਹਣੀ ਹੈ, ਤੇ ਜਿਹੜੇ ਇਸ ਗੁਰਬਾਣੀ ਰੂਪੀ ਦਰਖਤ ਨਾਲ ਗੁਰਸਿੱਖ ਫਲ ਬਣ ਕੇ ਜੁੜ ਗਏ, ਨਾਲ ਹੀ ਲੱਗੇ ਰਹੇ ਗੁਰਬਾਣੀ ਨਾਲ ਜੁੜੇ ਰਹੇ।
ਤਰਕੈ ਨਿੰਦਕ ਸੁਣ ਜੋ ਤਿਆਗੇ,
ਜਿਹੜੇ ਆ ਤਰਕਾਂ ਕੁਤਰਕਾਂ ਕਰਨ ਵਾਲੇ ਨਿੰਦਕ ਇਹ ਹਵਾ ਵਾਂਗੂ ਚੱਲਦੇ, ਛੱਡ ਦਿਓ ਬਾਣੀ ਪੜਨੀ, ਭਜਨ ਕਰਨਾ ਛੱਡ ਦਿਓ, ਗੁਰਦੁਆਰੇ ਜਾਣਾ ਛੱਡ ਦਿਓ, ਕੀ ਕਰੋਗੇ ਉੱਥੇ ਜਾ ਕੇ, ਕਹਿੰਦੇ ਇਹਨਾਂ ਦੀਆਂ ਤਰਕਾਂ ਦੀ ਪਰਵਾਹ ਨਹੀਂ ਕਰਦੇ, ਇਹ ਹਵਾ ਚੱਲਦੀ ਹੈ ਨੇਰੀ, ਉਹ ਕਹਿੰਦੇ ਤੂੰ ਜੋ ਬੋਲਣਾ ਬੋਲੀ ਚੱਲ, ਮੈਂ ਆਪਣਾ ਕਰਮ ਨਹੀਂ ਛੱਡਣਾ, ਮੈਂ ਸਾਹਿਬ ਦਾ ਦਰ ਨਹੀਂ ਛੱਡਣਾ। ਹਾਂਜੀ,
ਪਰਮੇਸ਼ਰ ਤਰੂ ਕੋ ਰਸ ਪਾਏ,
ਉਹ ਫਿਰ ਪਰਮੇਸ਼ਵਰ ਰੂਪੀ ਦਰਖਤ ਦਾ ਰਸ ਪ੍ਰਾਪਤ ਕਰਕੇ ਪੱਕ ਜਾਂਦੇ, ਪਰ ਕਈ ਟੁੱਟ ਜਾਂਦੇ ਆ, ਜਿਵੇਂ ਕਈ ਫਲ ਟੁੱਟ ਜਾਂਦੇ ਆ, ਉਹ ਜਿਹੜੇ ਟੁੱਟ ਜਾਂਦੇ ਆ ਉਹ ਫਿਰ ਪਰਮੇਸ਼ਰ ਰੂਪੀ ਰਸ ਦੀ ਪ੍ਰਾਪਤੀ ਨਹੀਂ ਕਰਦੇ।
ਗੰਦੇ ਜਨਮ ਮਰਨ ਦੁੱਖ ਆਏ,
ਉਹ ਫਿਰ ਗੰਦੇ ਜਿਹੜੇ ਜਨਮ ਮਰਨ ਰੂਪੀ ਗੇੜੇ ਨੇ ਗੰਦੇ, ਉਹਨਾਂ ਵਿੱਚ ਫਿਰ ਭਟਕੀ ਜਾਂਦੇ, ਭਰਮੀ ਜਾਂਦੇ ਹਨ।
ਲਗੇ ਰਹੇ ਸੋ ਲੇ ਰਸ ਗਿਆਨ,
ਜਿਹੜੇ ਜੁੜੇ ਰਹੇ ਗੁਰਬਾਣੀ ਨਾਲ, ਗੁਰੂ ਸ਼ਬਦ ਨਾਲ, ਪਰਮੇਸ਼ਰ ਨਾਲ, ਉਹ ਫਿਰ ਅੰਦਰੋਂ ਅੰਦਰ ਗਿਆਨ ਦੀ ਪ੍ਰਾਪਤੀ ਕਰਕੇ ਮਿੱਠੇ ਹੋ ਜਾਂਦੇ। ਉਹਨਾਂ ਨੂੰ ਗਿਆਨ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ।
ਮਧੁਰ ਮੁਕਤੋਏ ਬੰਧਨ ਹਾਨ,
ਉਹਨਾਂ ਨੂੰ ਮੁਕਤੀ ਰੂਪੀ ਮਿਠਾਸ ਮਿਲ ਜਾਂਦੀ ਹੈ ਔਰ ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਂਦੇ ਨੇ। ਭਾਈ ਭਾਨਾ ਜੀ ਫਿਰ ਉਹ ਆਵਾਗੌਣ ਤੋਂ ਰਹਿਤ ਹੋ ਕੇ ਮੁਕਤ ਹੋ ਜਾਂਦੇ ਹਨ।
ਤਿਉਂ ਪਾਨਾ ਤੁਮ ਸੁਣ ਕੇ ਤਰਕ,
ਇਸ ਕਰਕੇ ਭਾਈ ਭਾਨਾ ਜੀ ਜੇ ਹੁਣ ਤੁਹਾਡੇ ਤੇ ਕੋਈ ਤਰਕ ਕਰੇ ਤੇ ਟੁੱਟਣਾ ਨਹੀਂ, ਸ਼ਬਦ ਨਾਲੋਂ ਜੁੜੇ ਰਹਿਣਾ। ਹਾਂਜੀ,
ਪਰਮੇਸ਼ਰ ਸੋ ਕਰੋ ਨਫਰਤ,
ਕਦੇ ਪਰਮੇਸ਼ਰ ਤੋਂ ਵਿਥ ਨਹੀਂ ਪਾਉਣੀ। ਭਾਈ ਗੁਰਦਾਸ ਜੀ ਕਹਿੰਦੇ ਵੀ ਜੁਆਰੀ ਨੂੰ ਪਤਾ ਜੂਆ ਮਾੜਾ ਪਰ ਉਹ ਛੱਡਦਾ ਨਹੀਂ, ਨਸ਼ੇੜੀ ਨੂੰ ਪਤਾ ਵੀ ਨਸ਼ਾ ਮਾੜਾ ਅਮਲੀ ਨੂੰ ਉਹ ਅਮਲ ਛੱਡਦਾ ਨਹੀਂ, ਚੋਰ ਨੂੰ ਪਤਾ ਵੀ ਚੋਰੀ ਮਾੜੀ ਹੁੰਦੀ ਪਰ ਉਹ ਤਿਆਗਦਾ ਨਹੀਂ। ਕਹਿੰਦੇ ਮੈਨੂੰ ਤਾਂ ਪਤਾ ਵੀ ਪਰਮੇਸ਼ਰ ਦਾ ਭਜਨ ਬੜਾ ਹੀ ਪਿਆਰਾ, ਜਿਹਦੇ ਚ ਲਾਭ ਹੀ ਲਾਭ ਹੈ ਤੇ ਫਿਰ ਮੈਂ ਕਿਉਂ ਛੱਡਾਂ, ਭਾਈ ਮੈਂ ਉਹਦਾ ਕਿਉਂ ਤਿਆਗ ਕਰਾਂ, ਉਹ ਨਹੀਂ ਤਿਆਗਦੇ। ਇਸ ਕਰਕੇ ਭਾਈ ਭਾਨਾ ਜੀ ਜਿਹੜੇ ਆ ਤਰਕਾਂ ਕੁਤਰਕਾਂ ਕਰਕੇ ਰੱਬ ਨਾਲੋਂ ਤੁਹਾਨੂੰ ਫਰਕ ਪਾਉਣ ਵਾਲੇ ਆ, ਜੇ ਉਹ ਪਾਉਣ ਵੀ ਨਾ ਤਰਕਾਂ ਕਰਨ ਵੀ, ਤੁਸੀਂ ਆਪਣਾ ਮਾਰਗ ਨਹੀਂ ਛੱਡਣਾ, ਆਪਣਾ ਰਸਤਾ ਨਹੀਂ ਛੱਡਣਾ, ਆਪਣੇ ਰਾਹ ਤੇ ਤੁਰੇ ਚਲੇ ਜਾਣਾ।
ਨੈ ਤਿਆਗੋ ਸਤਨਾਮ ਸੁਖੇ ਨਾ,
ਇੱਦਾਂ ਥੋੜੀ ਵੀ ਕਿਸੇ ਦੇ ਕਹਿਣ ਦੇ ਤੁਸੀਂ ਨਾਮ ਜਪਣਾ ਛੱਡ ਦਿਓ, ਬੜਾ ਵੱਡਾ ਇਹ ਤੁਹਾਡਾ ਅਪਰਾਧ ਹੈ, ਭੁੱਲ ਹੈ ਤੁਹਾਡੀ ਭਾਈ ਭਾਨਾ ਜੀ। ਇਹ ਸੁਖੈਨ ਹੀ ਤੁਸੀਂ ਛੱਡ ਦਿੱਤਾ ਨਾਮ ਜਪਣਾ, ਰਾਹ ਜਾਂਦੇ ਕਿਸੇ ਬੰਦੇ ਨੇ ਤੁਹਾਨੂੰ ਕਹਿ ਦਿੱਤੀ ਇਹ ਗੱਲ ਤੇ ਤੁਸੀਂ ਨਾਮ ਜਪਣਾ ਛੱਡ ਦਿੱਤਾ, ਨਹੀਂ ਏਦਾਂ ਨਹੀਂ ਕਰਨਾ।
ਜੇ ਆਨੰਦ ਅਭਿਲਾਖੋ ਲੈਣਾ,
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇ ਤੇ ਫਿਰ ਨਾਮ ਜਪਣਾ ਨਹੀਂ ਤਿਆਗਣਾ, ਫਿਰ ਨਾਮ ਦੀ ਸਾਧਨਾ ਬਾਰ ਬਾਰ ਕਰਨੀ। ਵੱਡਿਆਂ ਸਤਿਗੁਰਾਂ ਨੇ ਬਚਨ ਕਹੇ ਹੈ, ਬਾਰੰਬਾਰ ਬਾਰ ਪ੍ਰਭ ਜਪਿਆ ਪੀ ਅੰਮ੍ਰਿਤ ਹੁ ਮਨ ਤਨ ਧਰਪਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ। ਪਾਤਸ਼ਾਹ ਕਹਿੰਦੇ ਭਾਈ ਬਾਰ ਬਾਰ ਜਪੋ, ਨਾਮ ਜਪਣ ਦੀ ਬਾਰ ਬਾਰ ਪ੍ਰੇਰਨਾ ਕਰਦੇ, ਇਸ ਕਰਕੇ ਨਾਮ ਜਪਣਾ ਨਹੀਂ ਛੱਡਣਾ। ਜੇ ਆਨੰਦ ਚਾਹੁੰਦੇ ਹੋ, ਪਰਮ ਆਨੰਦ ਦੀ ਇੱਛਾ ਰੱਖਦੇ ਹੋ,
ਸੁਨ ਪਾਨੇ ਮਾਨੀ ਗੁਰਬਾਨੀ,
ਇਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਭਾਨਾ ਜੀ ਨੇ ਕਿਹਾ, ਮਹਾਰਾਜ ਸਤ ਵਚਨ ਖਿਮਾ ਕਰਿਓ, ਮੈਂ ਰਾਹ ਜਾਂਦੇ ਉਹਨਾਂ ਤਰਕ ਕੁਤਰਕ ਕਰਨ ਵਾਲੇ ਬੰਦਿਆਂ ਦੀ ਗੱਲ ਸੁਣ ਕੇ ਤਰਕ ਕਰ ਬੈਠਾ, ਪਰ ਭਲਾ ਹੋਇਆ। ਛੇਵੇਂ ਪਾਤਸ਼ਾਹ ਕਹਿੰਦੇ ਭਲਾ ਹੋਇਆ ਤੁਸੀਂ ਪੁੱਛ ਲਿਆ, ਇਹਦੇ ਨਾਲ ਹੁਣ ਹੋਰ ਕਈ ਸਿੱਖਾਂ ਦਾ ਭਲਾ ਹੋ ਗਏਗਾ। ਜੇ ਕਿਸੇ ਆਉਣ ਵਾਲੇ ਸਮੇਂ ਚ ਸਿੱਖ ਤੇ ਕੋਈ ਤਰਕ ਕਰੇਗਾ ਤਾਂ ਉਹ ਸੁਣ ਕੇ ਭਰਮੇਗਾ ਨਹੀਂ ਕਿ ਮੈਂ ਆਪਣੇ ਮਾਲਕ ਦਾ ਦਰ ਨਹੀਂ ਤਿਆਗਣਾ, ਇਹ ਤਰਕਾਂ ਕੁਤਰਕਾਂ ਕਰਨ ਵਾਲੇ ਬੜੇ ਮਿਲਣਗੇ ਤੁਹਾਨੂੰ, ਤੁਸੀਂ ਆਪਣਾ ਰਸਤਾ ਨਹੀਂ ਛੱਡਣਾ। ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ, ਹਾਥੀ ਆਪਣੀ ਚਾਲ ਦਾ ਕਦੇ ਵੀ ਮਾੜਾ ਮੋਟਾ ਵੀ ਉਹ ਵਿਘਨ ਨਹੀਂ ਪਾਣ ਦਿੰਦਾ, ਉਹਦੀ ਮਸਤ ਹੋਈ ਚਾਲ ਉਸੇ ਤਰ੍ਹਾਂ ਹੀ ਉਹਨੇ ਤੁਰਦੇ ਚਲੇ ਜਾਣਾ। ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਬਚਨ ਕਹੇ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ, ਦੁਨੀਆ ਹੱਸੇ ਕੁਝ ਕਹੇ, ਹੇ ਵਾਹਿਗੁਰੂ ਮੈਂ ਤੇਰੀ ਭਗਤੀ ਦਾ ਮਾਰਗ ਨਹੀਂ ਤਿਆਗਣਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਵੀ ਕਿਹਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦਿਓ ਹੈ ਧਾਰ। ਮਹਾਰਾਜ ਕੋਈ ਕੁਝ ਪਿਆ ਕਹੇ, ਮੈਨੂੰ ਕਿਸੇ ਦੇ ਕਹਿਣ ਦੀ ਪਰਵਾਹ ਨਹੀਂ, ਇਹ ਗੁਰਸਿੱਖ ਦਾ ਨਿਸ਼ਚਾ ਹੋਵੇ, ਗੁਰੂ ਪਾਤਸ਼ਾਹ ਜੀ ਦੇ ਦੱਸੇ ਮਾਰਗ ਤੇ ਸਿੱਧਾ ਹੋ ਕੇ ਤੁਰੇ।
ਸਤਿਆ ਸਤ ਐਸੀ ਗੁਣ ਖਾਨੀ,
ਭਾਈ ਭਾਨਾ ਜੀ ਕਹਿਣ ਲੱਗੇ, ਹਾਂ ਮਹਾਰਾਜ ਸਤ ਹੈ, ਸਤ ਹੈ ਜੋ ਆਪ ਜੀ ਨੇ ਕਿਹਾ, ਬਿਲਕੁਲ ਸਤ ਹੈ, ਇਹ ਗੁਣਾਂ ਦੀ ਖਾਨ ਹੈ।
ਦਿੜ ਸ਼ਰਧਾ ਤਰ ਸਿਮਰਨ ਕਰਿਓ,
ਹੁਣ ਭਾਈ ਭਾਨੇ ਦੇ ਹਿਰਦੇ ਚ ਦ੍ਰਿੜ ਸ਼ਰਧਾ ਹੋ ਗਈ, ਦ੍ਰਿੜ ਸ਼ਰਧਾ ਧਾਰਨ ਕਰਕੇ ਸਿਮਰਨ ਕਰਨ ਲੱਗੇ, ਨਾਮ ਜਪਣ ਲੱਗੇ।
ਭਵਜਲ ਤਰਿਓ ਪਾਰਸੋ ਪਰਿਓ,
ਇਸ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਭਾਈ ਭਾਨਾ ਜੀ ਤਰ ਗਏ, ਉਧਰ ਗਏ ਨਾਮ ਜਪਦਿਆਂ ਜਪਦਿਆਂ।
ਦੋਹਰਾ ਬਸੇ ਜੌਨਪੁਰ ਕੇ ਵਿਖੇ, ਜੱਟੂ ਤਪਾ ਮਹਾਨ।
ਉੱਤਰ ਪ੍ਰਦੇਸ਼ ਵਿੱਚ ਯੂਪੀ ਦੇ ਇਲਾਕੇ ਚ ਇੱਕ ਬਹੁਤ ਪ੍ਰਸਿੱਧ ਨਗਰ ਹੈ ਜੌਨਪੁਰ। ਜੌਨਪੁਰ ਨਗਰ ਦੇ ਰਹਿਣ ਵਾਲੇ ਇੱਕ ਗੁਰਸਿੱਖ ਹੋਏ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ, ਜਿਨ੍ਹਾਂ ਦਾ ਨਾਮ ਸੀ ਭਾਈ ਜੱਟੂ ਤਪਾ ਜੀ। ਇੱਥੇ ਨੌਵੇਂ ਪਾਤਸ਼ਾਹ ਨੇ ਵੀ ਕਿਰਪਾ ਕੀਤੀ ਹੈ, ਜੌਨਪੁਰ ਨਗਰ ਦੇ ਵਿੱਚ ਸਤਿਗੁਰਾਂ ਦਾ ਸਥਾਨ ਹੈ। ਨੌਵੇਂ ਪਾਤਸ਼ਾਹ ਨੇ ਇੱਕ ਮਿਰਦੰਗ ਬਖਸ਼ਿਆ ਸੀ, ਗੁਰਦੁਆਰਾ ਮਿਰਦੰਗ ਵਾਲੀ। ਜਦੋਂ ਮਹਾਰਾਜ ਜੀ ਬਨਾਰਸ ਟਿਕੇ ਹੋਏ ਸੀ ਤੇ ਉੱਥੋਂ ਸੰਗਤ ਆਈ ਸੀ ਨੌਵੇਂ ਪਾਤਸ਼ਾਹ ਦੇ ਪਾਸ। ਤੋਂ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਇੱਥੇ ਗੁਰਸਿੱਖ ਸਨ, ਜਿਨ੍ਹਾਂ ਦਾ ਨਾਮ ਸੀ ਭਾਈ ਜੱਟੂ ਤਪਾ ਜੀ।
ਸ੍ਰੀ ਗੁਰੂ ਹਰਗੋਬਿੰਦ ਕੇ ਆਇਓ ਦਰਸ਼ਨ ਠਾਨ।
ਮਨ ਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਭਾਈ ਜੱਟੂ ਤਪਾ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਏ।
ਜੋ ਭਾਈ ਬੰਧਨ ਕਰੀ ਜੋਰ ਜੁਗ ਪਾਨ।
ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ।
ਬੈਠ ਕਰੀ ਅਰਦਾਸ ਬਖਾਨ।
ਪਾਤਸ਼ਾਹ ਦੇ ਕੋਲ ਬੈਠ ਕੇ ਅਰਦਾਸ ਕੀਤੀ ਭਾਈ ਜੱਟੂ ਤਪਾ ਜੀ ਨੇ।
ਸੁਣਿਓ ਸੁਜਸ ਰਾਵਰ ਕੋ ਪਾਰੀ।
ਮਹਾਰਾਜ ਤੁਹਾਡੀ ਸੋਭਾ ਸੁਣੀ ਹੈ, ਤੁਹਾਡਾ ਸੁਜਸ, ਤੁਹਾਡੀ ਵੱਡੀ ਵਡਿਆਈ ਸੁਣੀ ਹੈ।
ਲੱਖੋ ਮਾਨੁਖ ਕੁਮਤ ਬਿਦਾਰੀ।
ਲੱਖਾਂ ਜੀਵਾਂ ਦੀ ਭੈੜੀ ਖੋਟੀ ਮਤ ਦੂਰ ਕਰ ਦਿੱਤੀ, ਉਹਨਾਂ ਦੀ ਕੁਮਤ ਦਾ ਨਾਸ਼ ਕੀਤਾ। ਲੱਖਾਂ ਨੂੰ ਤੁਸੀਂ ਸਦ ਬੁੱਧੀ ਤੇ ਸੁਮਤ ਪ੍ਰਦਾਨ ਕੀਤੀ ਹੈ।
ਪਰਿਓ ਸ਼ਰਨ ਮੈਂ ਕਿਰਪਾ ਨਿਦਾਨ।
ਇਹ ਕਿਰਪਾ ਨਿਦਾਨ, ਹੁਣ ਮੈਂ ਵੀ ਤੁਹਾਡੀ ਸ਼ਰਨ ਆ ਪਿਆ, ਤੁਹਾਡੀ ਸੋਭਾ ਸੁਣ ਕੇ ਤੁਹਾਡੀ ਸ਼ਰਨ ਆਇਆ ਹਾਂ।
ਦਿਓ ਉਪਦੇਸ਼ ਹੋਏ ਕਲਿਆਣ।
ਮਹਾਰਾਜ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ, ਮੇਰੀ ਵੀ ਕਲਿਆਣ ਹੋ ਜਾਵੇ, ਮੇਰੀ ਵੀ ਮੁਕਤੀ ਹੋ ਜਾਵੇ।
ਸੁਣ ਕਰ ਸ਼੍ਰੀ ਸਤਿਗੁਰੂ ਉਚਾਰਾ।
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ।
ਕਰੋ ਸ਼ਾਂਤ ਕੀ ਤਪ ਨਿਰਤਾਰਾ।
ਮਹਾਰਾਜ ਜੀ ਕਹਿਣ ਲੱਗੇ ਭਾਈ ਤਪਾ ਜੀ, ਭਾਈ ਜੱਟੂ ਤਪਾ ਜੀ, ਸਤੋ ਗੁਣੀ ਤਪ ਕਰਿਆ ਕਰੋ, ਸ਼ਾਂਤ ਕੀ ਤਪ ਕਰਿਆ ਕਰੋ।
ਰਾਮ ਨਾਮ ਨਿਤ ਨਾਮ ਉਚਰੀਏ।
ਸ਼ਾਂਤ ਕੀ ਤਪ ਕੀ ਹੈ ਕਿ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ 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 ਜਪਣਾ, ਇਹ ਸ਼ਾਂਤ ਕੀ ਤਪ ਹੈ।
ਇੰਦਰੈ ਰੂਪ ਨਾਮ ਮਨ ਤਰੀਏ।
ਔਰ ਨਾਮ ਜਪ ਕੇ, ਨਾਮ ਜਪਦਿਆਂ ਨਿੰਦਰਾ ਜਿਹੜੀ ਆ ਇਹਦਾ ਤਿਆਗ ਕਰਨਾ ਹੈ। ਨਿੰਦਰਾ ਵਸ ਨਹੀਂ ਹੋਣਾ, ਇੰਦਰੀਆਂ ਨੂੰ ਰੋਕਣਾ ਹੈ, ਇੰਦਰੀਆਂ ਤੇ ਕਾਬੂ ਕਰਨਾ ਤੇ ਨਾਮ ਨੂੰ ਮਨ ਚ ਵਸਾਉਣਾ।
ਬੌਰ ਤਪੇ ਬੂਜਨ ਗੁਰ ਕੀਨੇ।
ਭਾਈ ਜੱਟੂ ਤਪਾ ਜੀ ਨੇ ਜਦੋਂ ਇਹ ਬਚਨ ਸੁਣੇ, ਸੁਣ ਕੇ ਸਤਿਗੁਰਾਂ ਨੂੰ ਪੁੱਛਣ ਲੱਗੇ।
ਕੀਤਕ ਕਹਿਤੇ ਸੁਮਤ ਪਰਬੀਨੇ।
ਕਹਿਣ ਲੱਗੇ ਮਹਾਰਾਜ, ਕਈ ਸੁਮਤਵਾਨ ਜਿਹੜੇ ਗਿਆਨਵਾਨ ਲੋਕ ਨੇ, ਮਹਾਂਪੁਰਖ ਨੇ, ਉਹ ਇਹ ਕਹਿੰਦੇ ਹਨ,
ਬਿਨਾਂ ਗਿਆਨ ਤੇ ਗਤ ਕਬ ਨਾਈ।
ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮਹਾਰਾਜ ਬੜੇ ਬੜੇ ਵਿਦਵਾਨ, ਸਾਧੂ, ਮਹਾਤਮਾ, ਰਿਸ਼ੀ ਮੁਨੀ, ਤਪਸਵੀ, ਉਹ ਇਹ ਕਹਿੰਦੇ ਨੇ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਮੁਕਤੀ ਲਈ ਗਿਆਨ ਚਾਹੀਦਾ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ।
ਵੇਦ ਪ੍ਰਮਾਣ ਦੇਤੇ ਸਮਾਈ।
ਇਹਦੇ ਲਈ ਵੇਦਾਂ ਚ ਵੀ ਪ੍ਰਮਾਣ ਨੇ, ਵੇਦਾਂ ਵਿੱਚ ਬਹੁਤ ਸਾਰੇ ਸ਼ਲੋਕ ਲਿਖੇ ਨੇ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ।
ਸੁਣ ਗੁਰ ਪਨਿਓ ਲਖੋ ਇਸ ਰੀਤ।
ਸੁਣ ਕੇ ਛੇਵੇਂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਭਾਈ ਜੱਟੂ ਤਪਾ ਜੀ ਸੁਣੋ,
ਜੇ ਗਤ ਕੇ ਅਭਿਲਾਖੀ ਚੀਤ।
ਜੇ ਤੁਹਾਡੇ ਮਨ ਚ ਮੁਕਤੀ ਦੀ ਅਭਿਲਾਖ ਹੈ, ਤੁਸੀਂ ਚਾਹੁੰਦੇ ਹੋ ਵੀ ਜੀਵਨ ਮੁਕਤ ਹੋ ਜਾਓ, ਜਨਮ ਮਰਨ ਤੋਂ ਮੁਕਤ ਹੋ ਜਾਓ।
ਵਾਹਿਗੁਰੂ ਜਪ ਨਿਸ ਦਿਨ ਜਾਪਤ।
ਇਹਦੇ ਵੀ ਮਨ ਚ ਮੁਕਤੀ ਦੀ ਇੱਛਾ ਹੈ, ਜਿਹੜਾ ਵੀ ਕੋਈ ਮਾਈ ਭਾਈ ਚਾਹੁੰਦਾ ਵੀ ਮੈਂ ਮੁਕਤ ਹੋ ਜਾਵਾਂ, ਉਹ ਫਿਰ ਰਾਤ ਦਿਨ ਹਰ ਵੇਲੇ ਨਾਮ ਦੀ ਸਾਧਨਾ ਕਰੇ। ਇਹਨਾਂ ਪੁੱਛਿਆ ਵੀ ਗਿਆਨ ਦੇ ਨਾਲ ਮੁਕਤੀ ਹੁੰਦੀ ਹੈ, ਫਿਰ ਨਾਮ ਜਪਣ ਦਾ ਕੀ ਫਾਇਦਾ ਹੋਵੇਗਾ? ਜੇ ਗਿਆਨ ਨਾਲ ਮੁਕਤੀ ਹੋਣੀ, ਨਾਮ ਨਾਲ ਫਿਰ ਕਿਵੇਂ ਮੁਕਤੀ ਹੋਵੇਗੀ? ਸਤਿਗੁਰੂ ਜੀ ਕਹਿੰਦੇ ਸੁਣੋ, ਜੇ ਮੁਕਤ ਹੋਣਾ ਚਾਹੁੰਦੇ ਜੇ ਤੇ ਫਿਰ ਨਿਸ ਦਿਨ ਰਾਤ ਦਿਨ ਅੱਠੇ ਪੈਰ ਨਾਮ ਜਪੋ, ਨਾਮ ਦੀ ਕਮਾਈ ਕਰੋ।
ਚਾਰੋਂ ਦੁਆਰ ਹੋਏ ਤਬ ਪ੍ਰਾਪਤ।
ਕਹਿੰਦੇ ਜਦੋਂ ਨਾਮ ਜਪੋਗੇ ਤੇ ਮੁਕਤੀ ਦੇ ਚਾਰ ਦਰਵਾਜੇ ਦੱਸੇ ਆ ਮਹਾਂਪੁਰਖਾਂ ਨੇ, ਮੁਕਤ ਹੋਣ ਦੇ ਨਾ ਚਾਰ ਰਾਹ ਦੱਸੇ। ਕਹਿੰਦੇ ਜਦੋਂ ਨਾਮ ਜਪੋਗੇ ਤੇ ਨਾਮ ਜਪਣ ਨਾਲ ਉਹ ਚਾਰੇ ਦਰਵਾਜੇ ਮਿਲ ਜਾਣਗੇ ਤੁਹਾਨੂੰ। ਹਾਂਜੀ,
ਜਿਨ ਦਰ ਅੰਦਰ ਹੋਈ ਪ੍ਰਵਸਾਏ।
ਉਹਨਾਂ ਚਾਰਾਂ ਦਰਵਾਜਿਆਂ ਚੋਂ ਜਿਹੜੇ ਵੀ ਦਰਵਾਜੇ ਰਾਹੀਂ ਅੰਦਰ ਜਾਓਗੇ ਮੁਕਤ ਹੋ ਜਾਓਗੇ। ਚਾਰ ਦਰਵਾਜੇ ਨੇ, ਨਾਮ ਜਪ ਕੇ ਚਾਰੇ ਹੀ ਮਿਲ ਜਾਣਗੇ, ਤੇ ਉਹਨਾਂ ਚਾਰਾਂ ਦਰਵਾਜਿਆਂ ਚੋਂ ਜਿਹਦੇ ਵਿੱਚੋਂ ਵੀ ਐਂਟਰੀ ਕਰੋਗੇ, ਪ੍ਰਵੇਸ਼ ਕਰੋਗੇ, अंदर पहुंच जाओगे, मुक्त हो जाओगे।
मिले जाए कर पद को पाए,
फिर मुक्ति दी पदवी जेड़ी है, मुक्त होने दी जेड़ी अवस्था है उन्हां नूं मिली जावेगी।
जिम हर मंदर के दर चार,
महाराज जी कहंदे भाई जट्टू तपा जी जिवें सचखंड हरिमंदर साहब दे चार दरवाजे ने, चौं दरवाजियां चों जिहड़े खालसा जी चार दरवाजे ने ना जिहड़े दरबार साहब दे, जिथे इस होका दिंदे वी चारे पासे आउण दा, उथे चार दरवाजे यह संकेत दिंदे आ वी मुक्ति दे वी चार दरवाजे ने, किसी भी दरवाजे राही प्रवेश करोगे मुक्त हो जाओगे। वो अगे दसणगे वी किहड़े ने चार दरवाजे। हां जी,
जिस दर बरे सो तिसे उदारे,
महाराज जी कहते श्री हरिमंदर साहब के चारा दरवाजे चो जिहदे चो वी अंदर जाओगे अंदर महाराज जी के दर्शन कर पाओगे, सतगुरां दे दीदार प्राप्त करके आनंदित होवोगे।
योग विराग भगत अर ज्ञान,
हुण चार मुक्ति दे जिहड़े दरवाजे ने उह किहड़े ने, योग भगती ज्ञान ते विराग, योग विराग भगती ते ज्ञान, ये चार मुक्ति दे दरवाजे ने। योग नाल भी मुक्ति हो जाती है, ज्ञान नाल भी मुक्ति हुंदी, भगती नाल भी मुक्ति हुंदी, ते विराग दे नाल भी मुक्ति तक पहुंचा जाता है। ये चार दरवाजे ने श्री हरिमंदर साहब दे चारे दरवाजे, एक योग दा है, एक भगती दा है, एक ज्ञान दा है, एक विराग दा है। तो नाम जप के महाराज जी कहते चार ही मिल जाते, जिहदे विच मर्जी प्रवेश कर जो, जिहड़ा रस्ता जिहनू चंगा लगे उहदे च प्रवेश कर जो। हां जी,
सिमरी नाम आई चौपान,
कहते जो नाम जपोगे चार ही मिल जाएंगे तुहाडे हथ, चार ही तुहानू मिल जाएंगे, योग भी विराग भी भगती भी ते ज्ञान भी, चार ही तुहाडे कोल होणगे।
ब्रित एकागर कर अभिराम,
जदों तुसी अपनी बिरती नूं एकागर करके अभिराम सुंदर परमेश्वर दे नाम दी साधना करोगे।
प्रेम सहित सिमरी सतनाम,
जदों तुसी बिरती नूं एकागर करके प्रेम नाल परमेश्वर दा नाम जपोगे, नाम दी साधना करोगे,
तब फल योग करे को पावे,
उस वेले तुहानूं ओ फल मिलेगा जिहड़ा योगियां नूं योग दी साधना करके मिलदा। जदों तुसी विरती नूं एकागर करके प्रेम नाल नाम जपोगे वाहिगुरु वाहिगुरु, कहिंदे उदों योग दा फल तुहानूं मिल जाएगा। यह समझ लो भी योग दा दरवाजा जिहड़ा मुक्ति दा एक ओह भी तुहानूं मिल गया।
सिमरन कर तिस मन टिक जावे,
जदों सिमरन करद्या करद्या तुहाडा मन उस सिमरन च टिक जाएगा, पूर्ण तौर ते रुक जाएगा,
तब विशियन ते लई विराग,
फिर तुहानूं दूजा रस्ता जिहड़ा दूजा दरवाजा मुक्ति दा जिहनूं विराग कहिंदे ने, कहिंदे फिर ओह मिल जाएगा। जदों मन टिक गया सिमरन च, सिमरन विच टिक गया मन, ते फिर विशियां वल्लों विराग हो गया, फिर वह विराग रूपी दरवाजा भी तुहानूं हासिल हो गया।
मूल भगत को सिमरन लाग,
कहिंदे जिहड़ी भगती है यह भी दरवाजा है मुक्ति का, यह मूल है, यह मुख दरवाजा, जिवें सचखंड श्री हरिमंदर साहब की मुख एंट्री जिहड़ी है वह भगती, यह भगती रूपी दरवाजा है, कहिंदे मूल है, इहदा भी जिहड़ी जड़ है भगती रूपी दरवाजे की, ਇਹ ਕਿੱਥੋਂ ਮਿਲੇਗਾ? ਕਹਿੰਦੇ ਇਹਦਾ ਮੂਲ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ। ਨਾਮ ਸਿਮਰੋਗੇ ਤੇ ਭਗਤੀ ਉਪਜੇਗੀ।
ਪ੍ਰਭ ਮੈਂ ਪ੍ਰੇਮ ਮਹਾ ਉਪਜਾਇਓ,
ਕਹਿੰਦੇ ਪਰਮੇਸ਼ਰ ਵਿੱਚ ਨਾਮ ਜਪਦਿਆਂ ਜਪਦਿਆਂ ਪ੍ਰੇਮ ਉਪਜਦਾ, ਅਕਾਲ ਪੁਰਖ ਪ੍ਰਤੀ ਪ੍ਰੇਮ ਜਾਗਦਾ।
ਨਿਸ ਦਿਨ ਮਨ ਮੈਂ ਏਕ ਬਸਾਇਓ,
ਕਹਿੰਦੇ ਫਿਰ ਉਹ ਰਾਤ ਦਿਨ ਇੱਕੋ ਨਾਮ ਨੂੰ ਹੀ ਆਪਣੇ ਹਿਰਦੇ ਚ ਵਸਾਉਂਦੇ ਨੇ।
ਕਿਰਪਾ ਕਰੇ ਜਿਸ ਮੈਂ ਲਿਵ ਲਾਈ,
ਕਹਿੰਦੇ ਜਿਹਦੇ ਤੇ ਕਿਰਪਾ ਹੁੰਦੀ ਪਰਮੇਸ਼ਰ ਦੀ, ਫਿਰ ਉਹਦੇ ਵਿੱਚ ਹੀ ਉਹ ਲਿਵ ਲਾਉਂਦੇ।
ਹਿਰਦੈ ਪੁਨੇ ਦੇ ਗਿਆਨ ਉਪਾਈ,
ਕਹਿੰਦੇ ਜਿਹਦੀ ਲਿਵ ਲੱਗ ਜਾਂਦੀ ਹੈ ਭਗਤੀ ਤੋਂ ਬਾਅਦ, ਫਿਰ ਉਹਦੇ ਅੰਦਰ ਗਿਆਨ ਦੀ ਉਤਪਤੀ ਹੋ ਜਾਂਦੀ, ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਆ। ਫਿਰ ਉਹ ਗਿਆਨ ਰੂਪੀ ਦਰਵਾਜਾ ਵੀ ਮਿਲ ਗਿਆ। ਨਾਮ ਜਪ ਕੇ ਚਾਰੇ ਹੀ ਮਿਲ ਗਏ, ਜੇ ਵੱਖਰਾ ਵੱਖਰਾ ਟੋਲੋਗੇ ਕਹਿੰਦੇ ਭਟਕਦੇ ਫਿਰੋਗੇ। ਪਾਤਸ਼ਾਹ ਕਹਿੰਦੇ ਨਾਮ ਮੂਲ ਹੈ ਇਹਨਾਂ ਚਾਰਾਂ ਦਰਵਾਜਿਆਂ ਦਾ, ਨਾਮ ਜਪੋਗੇ ਇਹ ਮੁਕਤੀ ਦੇ ਚਾਰੇ ਦਰਵਾਜੇ ਹਾਸਲ ਹੋ ਜਾਣਗੇ।
ਇੱਕ ਆਤਮਾ ਪੂਰਨ ਜਾਨੇ,
ਕਹਿੰਦੇ ਫਿਰ ਨਾਮ ਜਪਦਿਆਂ ਜਪਦਿਆਂ ਜਦੋਂ ਬ੍ਰਹਮ ਗਿਆਨ ਉਜਾਗਰ ਹੋ ਗਿਆ, ਫਿਰ ਇੱਕੋ ਹੀ ਆਤਮਾ ਸਾਰਿਆਂ ਵਿੱਚ ਪਰਿਪੂਰਨ ਨਜ਼ਰ ਆਉਂਦੀ। सभय कट राम बोले, रामा बोले, राम बिना को बोले रे। फिर सारिया विच उसे दी चेतना नजर आवेगी।
निज स्वरूप लख बंधन हाने,
अपने निज स्वरूप नू जानदे आ उहदे सारे बंधन कट्टे जाणगे।
किम सत नाम आसरै चारे,
इस करके भाई जट्टू तपा जी परमेश्वर दे सच्चे नाम दे आश्रित ने चारे दरवाजे। ये चारे साधन मुक्ति दे जेडे ने ए नाम दे आश्रित ने। नाम जप के चारे साधन हासिल हो जांदे ने।
सिमरत प्राप्त होवत सारे,
जेडे नाम सिमरदे ने उहनां नूं चारा दी प्राप्ति हो जांदी है।
याते जे बाचे इन चारन,
इस करके जे तुसी बाछदे हो चाहुंदे हो कि तुहानू ए चारे साधन प्राप्त हो जाण।
नाम निरंतर करें संभारन,
फिर भाई जट्टू तपा जी निरंतर एक रस परमेश्वर दे नाम दा जाप जपया करो, नाम दी साधना करया करो।
धर्मशाल कै सतगुर द्वारे,
गुरु घर विच एकत्र हो के जां अपने आसन ते बैठ के।
चलत लए फल पग पग भारे,
कहिंदे जदों गुरु घर जाओगे ना चल के ते एक एक पैर ते जदों नाम जपदे जाओगे ना ते एक एक पैर ते तुहानू कई कई यज्ञां दे फल दी प्राप्ति हुंदी चली जाएगी।
सत श्री अकाल। शब्द सुने तज अहं मन नीवा,
संगत विच जाके गुरबाणी सुननी है ते मन नू नीवा करके निम्रता च रखना है।
प्रभ उपासना प्राप्त थीवा,
तुहानू परमेश्वर दी उपासना दी प्राप्ति होवेगी।
पाचल रात उठन इशनान,
पिछली रात यानी कि अमृत वेले उठ के इशनान करना।
अहि शांत की तप सुमहान,
ये सतोगुणी तप है। अमृत वेले उठ के नाम जपना, भजन करना, कथा सुननी, कीर्तन सुनना, ए शांत की तप इनू कहंदे ने। सतोगुणी तप गुरसिखां ने करना।
सत नाम सिमरन फल पावे,
सच्चे नाम दे सिमरन दा ए फल प्राप्त होवेगा।
मैं तन ने निश्चय ठहरावे,
मैं शरीर नहीं हां, मैं ये तन नहीं हां, ए निश्चा नाम जपदिया होवेगा।
तन जन्मे ते जन्म न मेरो,
शरीर दे जन्मन नाल मेरा जन्म नहीं हुंदा, मैं ता आत्मा, आत्मा दा थोड़ी जन्म हुंदा, शरीर दे जमदिया मैं नहीं जमदा।
बिनसन ते बिनसैने हीरो,
इस तन दे बिनसया मैं नहीं बिनसना।
सत चेतन मैं रूपे आनंद,
मैं ता सत चेतन आनंद स्वरूप परमात्मा दी अंश हां।
सने सने ऐसे सुख कंद,
सहजे सहजे एहो जिहा सुख अंदर प्राप्त होवेगा नाम जपदिया।
नवला सिख निहाला धोए,
भाई जट्टू तपा जी ने कहा महाराज सत बचन, आप जी दया दृष्टि रखियो के साडे कोल इहो जिहा सतोगुणी शांत की तप हो आवे। गुरु पातशाह दी शरण च होर गुरसिख आ रहे ने, कथा आप जी अगलिया प्रकरणा च सरवण करोगे।